ਜੀ ਦੇ ਪਿਤਾ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਨਾਨਕ ਜੀ ਤੁਸੀਂ ਜਾ ਕੇ ਆਪਣੀ ਭੈਣ ਬੇਬੇ ਨਾਨਕੀ ਨੂੰ ਇੱਥੇ ਵਾਪਸ ਕੁਝ ਦਿਨਾਂ ਵਾਸਤੇ ਲੈ ਕੇ ਆਓ। ਇਹ ਸਮਾਜ ਦੀ ਰੀਤ ਬਣੀ ਹੋਈ ਹੈ। ਪਿਤਾ ਜੀ ਦੇ ਬਚਨ ਸੁਣ ਕੇ ਸਤਿਗੁਰਾਂ ਨੇ ਅਣਸੁਣੇ ਕਰ ਦਿੱਤੇ। ਰਾਏ ਬੁਲਾਰ ਕੋਲ ਜਾ ਕੇ ਪਿਤਾ ਨੇ ਸ਼ਿਕਾਇਤ ਕੀਤੀ। ਉਹ ਰਾਏ ਬੁਲਾਰ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਇੱਕ ਵਾਰੀ ਜਾ ਕੇ ਵਾਪਸ ਮੁੜਾਓ, ਉਸ ਤੋਂ ਬਾਅਦ ਆਪ ਜੀ ਚਲੇ ਜਾਣਾ ਤੇ ਫਿਰ ਤੁਸੀਂ ਆਪਣੀ ਇੱਛਾ ਨਾਲ ਹੀ ਵਿਚਰਨਾ। ਸਤਿਗੁਰੂ ਜੀ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਰਾਏ ਭੋਏ ਦੀ ਤਲਵੰਡੀ ਗਏ। ਬੇਬੇ ਨਾਨਕੀ ਜੀ ਨੂੰ ਨਾਲ ਲੈ ਕੇ ਵਾਪਸ ਸੁਲਤਾਨਪੁਰ ਸਾਹਿਬ ਤੋਂ ਰਾਏ ਭੋਏ ਦੀ ਤਲਵੰਡੀ ਆਏ ਨੇ। ਕੁਝ ਦਿਨ ਇਸੇ ਤਰ੍ਹਾਂ ਬਤੀਤ ਹੋ ਗਏ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਹਨਾਂ ਦਾ ਚੰਦਰਮਾ ਦਾ ਐਸਾ ਸੁੰਦਰ ਮੁੱਖ ਹੈ, ਸਾਹਿਬ ਜੀ ਦੇ ਮੁਖਾਰਬਿੰਦ ਤੇ ਥੋੜਾ ਥੋੜਾ ਦਾੜਾ, ਉਹ ਹੁਣ ਨਜ਼ਰ ਆਉਣ ਲੱਗ ਪਿਆ। ਇਹਦਾ ਪ੍ਰਤੀਕ ਹੁੰਦਾ ਵੀ ਜਿਵੇਂ ਚੰਦਰਮਾ ਦੇ ਚਾਰੇ ਪਾਸੇ ਹਨੇਰਾ ਛਾਇਆ ਹੋਵੇ। ਬੜਾ ਸੁੰਦਰ ਦਾੜਾ ਸਤਿਗੁਰਾਂ ਦੇ ਮੁਖਾਰਬਿੰਦ ਤੇ ਹੈ। ਬਹੁਤ ਹੀ ਸੁੰਦਰ ਸਰੂਪ ਹੈ ਸਤਿਗੁਰੂ ਜੀ ਦਾ। ਤੇ ਮਹਾਰਾਜ ਜੀ ਬੜੇ ਮਧੁਰ ਮਿੱਠੇ ਕੋਮਲ ਬਚਨ ਬੋਲਦੇ ਨੇ। ਕਿਰਪਾ ਭਰੇ ਰਸੀਲੇ ਨੇਤਰਾਂ ਨਾਲ ਜਿਸ ਵੱਲ ਵੀ ਵੇਖਦੇ ਨੇ ਉਹਦਾ ਚਿੱਤ ਚੁਰਾ ਲੈਂਦੇ ਨੇ। ਐਸੇ ਸਤਿਗੁਰੂ ਜੀ ਹਰ ਸੋਗ ਦੀ ਬਿਰਤੀ ਵਿੱਚ ਇੱਕ ਸਭ ਬਿਰਤੀ ਰੱਖਦੇ ਨੇ। ਔਰ ਪਾਤਸ਼ਾਹ ਜੀ ਮਹਾਰਾਜ, ਜਿਹਨਾਂ ਵਾਸਤੇ ਜੈਸਾ ਮਾਨ ਤੈਸਾ ਅਭਿਮਾਨ, ਦੋਹਾਂ ਵਿੱਚ ਇੱਕੋ ਜੀ ਬਿਰਤੀ ਹੈ। ਪੈਸਾ ਰੰਤ ਪੈਸਾ ਰਾਜਾਨ, ਉਹੋ ਜੀ ਇੱਕ ਸਭ ਬਿਰਤੀ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਵਿਚਰ ਰਹੇ ਨੇ। ਮਹਾਰਾਜ ਜੀ ਦੀ ਇਸ ਉਦਾਸੀਨ ਬਿਰਤੀ ਦੀ ਕੁਝ ਕਥਾ ਮਹਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਅਨੁਵਾਦ ਕਰ ਰਹੇ ਨੇ। ਔਰ ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ। ਆਓ ਆਪਾਂ ਸਾਰੇ ਸਰੋਤੇ ਬਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਕਥਾ ਸਰਵਣ ਕਰੀਏ। ਇਹ ਅੰਮ੍ਰਿਤ ਰਸ ਹੈ ਜਿਹੜਾ ਕੇਵਲ ਸ਼ਰਵਣਾਂ ਦੁਆਰਾ ਕੰਨਾਂ ਦੁਆਰਾ ਹੀ ਪੀਤਾ ਜਾ ਸਕਦਾ ਹੈ। ਇਸ ਅੰਮ੍ਰਿਤ ਕਥਾ ਨੂੰ ਸਰਵਣ ਕਰਨ ਵਾਸਤੇ ਸਮੂਹ ਮਾਈ ਭਾਈ ਗੁਰੂ ਚਰਨਾਂ ਚ ਹਾਜ਼ਰੀ ਦਵਾਓ। ਰੱਖੋ ਜੀ ਸਤਨਾਮ
ਜੀ ਵਾਹਿ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ। ਦੋਹੇਰਾ ਉਦਾਸੀਨ ਬ੍ਰਿਤੀ ਮੈਂ ਸਦਾ ਸ੍ਰੀ ਬੇਦੀ ਕੁਲ ਕੇਤ,
ਬੇਦੀ ਕੁਲ ਕੇਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਉਦਾਸੀਨ ਬਿਰਤੀ ਜਿਹੜੀ ਵਿਰਾਗਮਈ ਬਿਰਤੀ ਜਿਹਦੇ ਬਾਬਤ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਵੀ ਸਿੱਖ ਦੀ ਅਵਸਥਾ ਜਿਹੜੀ ਹੈ ਉਹ ਤਿੰਨ ਤਰ੍ਹਾਂ ਦੀ ਹੋਣੀ ਚਾਹੀਦੀ। ਕਿ ਉਹਦੇ ਵਰਤਣ ਚ ਵਿਰਾਗ ਹੋਵੇ, ਹਿਰਦੇ ਵਿੱਚ ਗਿਆਨ ਹੋਵੇ ਤੇ ਮੁੱਖ ਵਿੱਚ ਭਗਤੀ ਹੋਵੇ। ਇਹ ਤਿੰਨ ਚੀਜ਼ਾਂ ਗੁਰਸਿੱਖ ਕੋਲ ਹੋਣੀਆਂ ਚਾਹੀਦੀਆਂ ਤੇ ਸਤਿਗੁਰੂ ਜੀ ਆਪ ਉਹਦੇ ਵਿੱਚ ਵਰਤਦੇ ਨੇ। ਵੈਰਾਗਮਈ ਅਵਸਥਾ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਦਾ ਵਰਤਦੇ ਹਨ।
ਅਦਭਿਤ ਦੇਵਤ ਬਿਤਾਵਈ ਜਗ ਤਾਰਨ ਕੇ ਹੇਤ,
ਪ੍ਰਕਾਰ ਨਾਲ ਸਤਿਗੁਰੂ ਜੀ ਦਿਨ ਬਤੀਤ ਕਰ ਰਹੇ ਨੇ। ਜਿਹਨਾਂ ਦਾ ਇਸ ਮਾਤ ਲੋਕ ਦੀ ਧਰਤੀ ਤੇ ਆਉਣਾ ਹੀ ਕੇਵਲ ਜਗਤ ਦੇ ਜੀਵਾਂ ਦੇ ਉਧਾਰ ਵਾਸਤੇ ਹੋਇਆ, ਜਿਹਨਾਂ ਦਾ ਜਨਮ ਜਿਹਨਾਂ ਦਾ ਅਵਤਾਰ ਕੇਵਲ ਜਗਤ ਦੇ ਜੀਵਾਂ ਨੂੰ ਤਾਰਨ ਵਾਸਤੇ ਹੋਇਆ ਹੈ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਰਮ ਵੈਰਾਗ ਦੇ ਅੰਦਰ ਦਿਨ ਬਤੀਤ ਕਰਦੇ ਹਨ।
ਕਪਿਤ ਬਹੁਰੋ ਜੈ ਰਾਮ ਚੱਲ ਆਇਓ ਸਸਰਾਰ ਧਾਮ,
ਇੱਧਰ ਭਾਈ ਜੈ ਰਾਮ ਜੀ ਨੇ ਵੇਖਿਆ ਵੀ ਬੇਬੇ ਨਾਨਕੀ ਜੀ ਨੂੰ ਆਪਣੇ ਪੇਕੇ ਘਰ ਗਿਆ, ਕੁਝ ਦਿਨ ਬੀਤ ਗਏ ਨੇ। ਉਹਨਾਂ ਵਾਸਤੇ ਜਿਹੜੀ ਉਸ ਸਮੇਂ ਦੀ ਮਰਿਆਦਾ ਸੀ ਉਹ ਮਰਿਆਦਾ ਉਹਨਾਂ ਨੇ ਪਾਲੀ। ਆਪਣੇ ਨਗਰ ਸ੍ਰੀ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਭਾਈ ਜੈ ਰਾਮ ਜੀ ਬੇਬੇ ਨਾਨਕੀ ਜੀ ਨੂੰ ਲੈਣ ਵਾਸਤੇ ਆਪਣੇ ਸਹੁਰੇ ਪਿੰਡ ਰਾਏ ਭੋਏ ਦੀ ਤਲਵੰਡੀ ਪਹੁੰਚੇ ਹਨ।
ਜਾਗੋ ਅਪਰਾਮ ਵੇਖ ਲੈਣੇ ਨਾਨਕੇ।
ਜੈ ਰਾਮ ਜੀ ਜਿਨ੍ਹਾਂ ਦਾ ਬੜਾ ਹੀ ਸੁੰਦਰ ਸਰੂਪ ਹੈ, ਸ਼ਹਿਰ ਕਬੀਲੇ ਉੱਚਾ ਲੰਮਾ ਕੱਦ, ਬਹੁਤ ਹੀ ਸੁਸ਼ੀਲ ਸੁਭਾਅ, ਮਿੱਠਾ ਤੇ ਕੋਮਲ ਸੁਭਾਅ ਹੈ ਭਾਈਏ ਜੈ ਰਾਮ ਦਾ। ਔਰ ਆਪਣੇ ਸਹੁਰੇ ਪਿੰਡ ਸਹੁਰੇ ਘਰ ਦੇ ਵਿੱਚ ਬੇਬੇ ਨਾਨਕੀ ਜੀ ਨੂੰ ਲੈਣ ਵਾਸਤੇ ਪਹੁੰਚੇ ਹਨ।
ਸੁਣ ਕੇ ਬੁਲਾਰ ਨੇ ਬੁਲਾਏ ਪਛਤਾਤਕਾਲ
ਤੇ ਆ ਕੇ ਆਪਣੇ ਸਹੁਰੇ ਘਰ ਚ ਉਤਾਰਾ ਕੀਤਾ। ਸਤਿਗੁਰੂ ਜੀ ਦੇ ਪਰਿਵਾਰ ਨੇ ਜਥਾ ਸ਼ਕਤ ਸੇਵਾ ਕੀਤੀ ਹੈ। ਉਧਰ ਰਾਏ ਬੁਲਾਰ ਜੀ ਨੂੰ ਪਤਾ ਲੱਗਾ ਹੈ ਕਿ ਭਾਈ ਜੈ ਰਾਮ ਜੀ ਆਏ ਨੇ। ਉਹਨਾਂ ਨਾਲ ਪੁਰਾਣੀ ਵਾਕਫੀਅਤ ਕਿ ਭਾਈ ਜੈ ਰਾਮ ਜੀ ਆਏ ਨੇ, ਕਿਉਂਕਿ ਇਹ ਰਿਸ਼ਤਾ ਵੀ ਰਾਏ ਬੁਲਾਰ ਨੇ ਕੀਤਾ ਸੀ ਬੇਬੇ ਨਾਨਕੀ ਦਾ। ਤੋਂ ਪਤਾ ਲੱਗਾ ਵੀ ਭਾਈ ਜੈ ਰਾਮ ਜੀ ਆਏ ਨੇ ਤੇ ਉਸੇ ਵੇਲੇ ਭਾਈ ਜੈ ਰਾਮ ਜੀ ਨੂੰ ਆਪਣਾ ਦਾਸ ਭੇਜ ਕੇ ਆਪਣੇ ਕੋਲ ਬੁਲਾ ਲਿਆ।
ਆਏ ਮਿਲਿਓ ਭਲੀ ਰੀਤ ਕਰੀ ਤਨਮਾਨ ਕੀ।
ਭਾਈ ਜੈ ਰਾਮ ਜੀ ਰਾਏ ਬੁਲਾਰ ਜੀ ਦਾ ਸੱਦਾ ਸੁਣ ਕੇ ਵੀ ਬਜ਼ੁਰਗ ਨੇ ਤੇ ਸਾਡਾ ਉਹਨਾਂ ਦਾ ਨਾਲ ਪੁਰਾਣਾ ਪਿਆਰ ਹੈ ਤੇ ਉਸ ਪਿਆਰ ਨੂੰ ਮੁੱਖ ਰੱਖਦਿਆਂ ਭਾਈਆ ਜੈ ਰਾਮ ਜੀ ਬੜੀ ਛੇਤੀ ਨਾਲ ਰਾਏ ਬੁਲਾਰ ਕੋਲ ਆਏ। ਤੋ ਰਾਏ ਬੁਲਾਰ ਨੇ ਬੜਾ ਸਤਿਕਾਰ ਕੀਤਾ, ਬੜਾ ਅਦਬ ਕੀਤਾ ਹੈ ਭਾਈ ਜੈ ਰਾਮ ਜੀ ਦਾ।
ਕੁਸ਼ਲ ਪ੍ਰਸੰਗ ਕਰ ਰਿਹਾ ਮੈਂ ਆਨੰਦ ਧਰ।
ਕੁਸ਼ਲ ਪ੍ਰਸੰਨਤਾ ਦੇ ਸਵਾਰ ਦੋਹਾਂ ਪਾਸੇ ਹੋਏ। ਰਾਏ ਬੁਲਾਰ ਨੇ ਵੀ ਹਾਲ ਚਾਲ ਪੁੱਛਿਆ ਤੇ ਭਾਈ ਜੈ ਰਾਮ ਜੀ ਨੇ ਵੀ ਪੁੱਛਿਆ। ਕਹਿੰਦੇ ਏਦਾਂ ਕੁਸ਼ਲ ਪ੍ਰਸੰਨਤਾ ਦੇ ਸਵਾਲ ਕਰਕੇ
ਬੋਲਿਓ ਸਮਝਿਆ ਨੇ ਜੋ ਬਿਦ ਗੱਤ ਦਾਨਗੇ।
ਰਾਏ ਬੁਲਾਰ ਨੇ ਜਿਸ ਕਾਰਨ ਕਰਕੇ ਭਾਈਏ ਜੈ ਰਾਮ ਨੂੰ ਆਪਣੇ ਕੋਲ ਬੁਲਾਇਆ ਸੀ ਉਹ ਵਿਧੀ ਮੁਕਤੀਦਾਰ ਦੇ ਗੁਰੂ ਨਾਨਕ ਸਾਹਿਬ ਜੀ ਬਾਰੇ ਦੱਸਣ ਵਾਸਤੇ ਬੁਲਾਇਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਾਰੇ ਰਾਏ ਬੁਲਾਰ ਭਾਈਏ ਜੈ ਰਾਮ ਨਾਲ ਕੋਈ ਗੱਲਬਾਤ ਕਰਨਾ ਚਾਹੁੰਦਾ ਸੀ। ਮੁਕਤੀਦਾਰ ਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਰਾਏ ਬੁਲਾਰ ਭਾਈ ਜੈ ਰਾਮ ਜੀ ਨੂੰ ਕਹਿਣ ਲੱਗੇ।
ਕਲਾਮਾਨ ਨਾਨਕ ਸੁਜਾਨ ਕੋ ਤੂੰ ਭਲੇ ਮਾਨ।
ਕਹਿਣ ਲੱਗੇ ਜੈ ਰਾਮ ਤੇਰੀ ਅਰਧਾਂਗਨੀ ਬੇਬੇ ਨਾਨਕੀ ਦਾ ਜੋ ਛੋਟਾ ਵੀਰ ਹੈ ਜਿਹਨੂੰ ਨਾਨਕ ਕਹਿੰਦੇ ਨੇ ਉਹ ਕੋਈ ਸਧਾਰਨ ਵਿਅਕਤੀ ਨਹੀਂ ਹਨ। ਰਾਏ ਬੁਲਾਰ ਆਪਣੇ ਮਨ ਦੀ ਸ਼ਰਧਾ ਜੋ ਉਹਨੇ ਗੁਰੂ ਨਾਨਕ ਸਾਹਿਬ ਵਿੱਚ ਵੇਖਿਆ ਉਹ ਦੱਸ ਰਿਹਾ। ਉਹਨਾਂ ਨੂੰ ਤੂੰ ਸਧਾਰਨ ਵਿਅਕਤੀ ਨਾ ਜਾਣੀ, ਦੁਨਿਆਵੀ ਰਿਸ਼ਤਾ ਨਾ ਸਮਝੀ ਉਹਨਾਂ ਦੇ ਨਾਲ, ਉਹ ਕਲਾਵਾਨ ਪੁਰਖ ਨੇ, ਬੇਅੰਤ ਕਲਾਵਾਂ ਉਹਨਾਂ ਦੇ ਵਿੱਚ ਪ੍ਰਵੇਸ਼ ਕੀਤੀਆਂ ਹੋਈਆਂ। ਉਹ ਬੇਅੰਤ ਕਲਾਵਾਂ ਲੈ ਕੇ ਇੱਕ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰ ਕੇ ਆਏ ਹਨ।
ਕਲਹਿ ਕਰਤ ਕਾਲੂ ਸਮਝਣਾ ਧਿਆਨ ਕੇ।
ਜਿਹੜਾ ਤੇਰਾ ਸਹੁਰਾ ਹੈ ਨਾ ਮਹਿਤਾ ਕਾਲੂ, ਉਹਦਾ ਸੁਭਾਅ ਹੈ ਝਗੜਾਲੂ, ਉਹ ਗੁਰੂ ਨਾਨਕ ਸਾਹਿਬ ਦੀ ਮਹਿਮਾ ਨਹੀਂ ਜਾਣਦਾ। ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਨਹੀਂ ਪਤਾ ਤੇ ਉਹਨਾਂ ਦੀ ਮਹਿਮਾ ਤੋਂ ਅਣਜਾਣ ਹੋਇਆ ਉਹਨਾਂ ਦੇ ਨਾਲ ਹਰ ਵੇਲੇ ਲੜਾਈ ਝਗੜਾ ਕਰਦਾ ਹੈ ਤੇ ਉਹਨੂੰ ਸਿਆਣ ਦੀ ਸਮਝ ਕੋਈ ਨਹੀਂ ਕਿ ਜਵਾਨ ਪੁੱਤਰ ਹੋ ਗਿਆ। ਉਹ ਇਸ ਪੱਖ ਤੋਂ ਦੁਨੀਆਂ ਦੇ ਲੋਕ ਵੀ ਸਿਆਣੇ ਹੁੰਦੇ ਵੀ ਜਵਾਨ ਪੁੱਤਰਾਂ ਨਾਲ ਸੋਚਦਾ ਹੀ ਨਹੀਂ ਕੋਈ ਝਗੜਦਾ, ਪਰ ਉਹਦਾ ਸੁਭਾਅ ਮੁੱਢ ਤੋਂ ਹੀ ਝਗੜਾਲੂ ਹੈ। ਇੱਕ ਤਾਂ ਗੁਰੂ ਨਾਨਕ ਸਾਹਿਬ ਜੀ ਸਧਾਰਨ ਵਿਅਕਤੀ ਨਹੀਂ, ਕਲਾਵਾਨ ਨੇ, ਉਹਨਾਂ ਦੀ ਕਲਾ ਨੂੰ ਨਾ ਪਛਾਣਦੇ ਹੋਏ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਉਹਨਾਂ ਨਾਲ ਝਗੜਾ ਕਰਦੇ ਨੇ, ਉਹਨਾਂ ਨਾਲ ਕਲਹਿ ਕਲੇਸ਼ ਕਰਦੇ ਨੇ।
ਮੇਰੂ ਕਹਿਓ ਮਾਨ ਨਿਜ ਰੱਬ ਕਰ ਮਾਨ ਸਨ।
ਤੇ ਮੇਰੀ ਤੁਹਾਨੂੰ ਬੇਨਤੀ ਹੈ ਭਾਈ ਜੈ ਰਾਮ ਜੀ ਕਿ ਤੁਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਘਰ ਸੁਲਤਾਨਪੁਰ ਸਾਹਿਬ ਰੱਖੋ, ਉਹਨਾਂ ਨੂੰ ਉੱਥੇ ਆਪਣੇ ਕੋਲ ਬੁਲਾ ਲਓ, ਉਹ ਤੁਹਾਡੇ ਕੋਲ ਉੱਥੇ ਚਲੇ ਜਾਣਗੇ, ਤੁਹਾਡੇ ਘਰ ਦੇ ਵਿੱਚ ਉਹ ਕੁਝ ਸਮਾਂ ਰਹਿਣਗੇ ਤੇ ਇਹ ਜਿਹੜੀ ਕਲਾ ਕਲੇਸ਼ ਹੈ ਇਹ ਵੀ ਮਿਟ ਜਾਏਗੀ।
ਉੱਤੇ ਕਿਤ ਥਾਨ ਬਿਨ ਵਿਆਹ ਕੀ ਮਿਲੀ ਜੀਏ।
ਉੱਥੇ ਇਹਨਾਂ ਨੂੰ ਕਿਸੇ ਕੰਮ ਕਾਰ ਵਿੱਚ ਜੇ ਕਰਨਾ ਚਾਹੁਣ ਇਹਨਾਂ ਦੇ ਉੱਤੇ ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਜ਼ੋਰ ਨਹੀਂ ਪਾਉਣਾ, ਉੱਥੇ ਆਪਣੀ ਮਰਜ਼ੀ ਨਾਲ ਵਿਚਰਨ ਜੋ ਚਾਹਣ ਉਹ ਕਰਨ। ਜੇ ਕੋਈ ਕੰਮ ਕਰਨਾ ਚਾਹੁੰਦੇ ਹੋਣ ਤੇ ਕਿਸੇ ਕੰਮ ਚ ਲਾ ਦਿਆ ਜੇ, ਉੱਥੇ ਜੇ ਇਹਨਾਂ ਦੀ ਕਿਸੇ ਤਰੀਕੇ ਨਾਲ ਸ਼ਾਦੀ ਹੋ ਜਾਏ, ਵਿਆਹ ਹੋ ਜਾਏ, ਤੇ ਉਹ ਵੀ ਤੁਸੀਂ ਚੰਗੀ ਤਰ੍ਹਾਂ ਕੋਈ ਚੰਗਾ ਪਰਿਵਾਰ ਵੇਖ ਕੇ ਇਹਨਾਂ ਦਾ ਵਿਆਹ ਵੀ ਕਰ ਦਿਆ ਜੇ।
ਸਿਓ ਸਭ ਭਾਂਤ ਸੋ ਮਿਟਾਏ ਮਨ ਪ੍ਰਾਤ ਮੀਤ।
ਏ ਮਿੱਤਰ, ਏ ਜੈ ਰਾਮ, ਜੇ ਤੁਸੀਂ ਇਹਨਾਂ ਦੀ ਭਲੀ ਪ੍ਰਕਾਰ ਨਾਲ ਸੇਵਾ ਕਰੋਗੇ ਤੇ ਇਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਤੁਹਾਡੀਆਂ ਸਾਰੀਆਂ ਭ੍ਰਾਂਤੀਆਂ, ਤੁਹਾਡੇ ਜਿੰਨੇ ਭਰਮ ਨੇ ਸਾਰੇ ਦੂਰ ਕਰਦੇ। ਤੁਹਾਡੇ ਚ ਕੋਈ ਭਰਮ ਰਹੇਗਾ ਹੀ ਨਹੀਂ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ। ਜੇ ਤੁਸੀਂ ਭਲੀ ਪ੍ਰਕਾਰ ਨਾਲ ਇਹਨਾਂ ਦੀ ਸੇਵਾ ਕਰੋ ਤੇ ਤੁਹਾਡੀਆਂ ਸਾਰੀਆਂ ਭ੍ਰਾਂਤੀਆਂ, ਸਾਰੇ ਭਰਮ ਸਤਿਗੁਰੂ ਜੀ ਮਿਟਾ ਦੇਣਗੇ।
ਭੂਲ ਹੋਣਾ ਪ੍ਰਤੀਕੂਲ ਹੋਣੀ ਮਤ
ਕੀਜੀਏ। ਆਰਾਮ ਜੀ ਇਸ ਗੱਲ ਖਿਆਲ ਰੱਖਿਆ ਜੇ, ਗੱਲ ਮੇਰੀ ਪੱਲੇ ਬੰਨ ਲਿਆ ਜੇ, ਤੁਹਾਡੇ ਭਲੇ ਦੀ ਹੈ ਕਿ ਕਦੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਆਪਣੀ ਮਤ ਪ੍ਰਤੀਕੂਲ ਉਲਟੀ ਨਾ ਕਰਿਆ ਜੇ, ਉਹਨਾਂ ਤੋਂ ਉਲਟਾਇਆ ਜੇ ਨਾ, ਵਿਪਰੀਤ ਨਾ ਕਰਿਆ ਜੇ, ਜਿਵੇਂ ਕਹਿਣ ਉਸੇ ਤਰ੍ਹਾਂ ਕਰਿਆ ਜੇ। ਸਤ ਬਚਨ ਕਹਿ ਕੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਕੋਲ ਰਹਿਣ ਤੇ ਹੋ ਜਾਂਦਾ ਕਈ ਵਾਰੀ ਦੁਨਿਆਵੀ ਰਿਸ਼ਤੇ ਦਾ ਖਿਆਲ ਆ ਜਾਏ ਤੇ ਤੁਹਾਡੀ ਮਤ ਉਹਨਾਂ ਤੋਂ ਉਲਟ ਹੋ ਜਾਏ, ਇਹ ਨਾ ਕੰਮ ਕਿਤੇ ਕਰ ਬੈਠਿਆ ਜੇ, ਉਹਨਾਂ ਨੂੰ ਪਰਮੇਸ਼ਵਰ ਰੂਪ ਜਾਣ ਕੇ, ਨਿਰੰਕਾਰ ਰੂਪ ਜਾਣ ਕੇ ਉਹਨਾਂ ਦੀ ਸੇਵਾ ਕਰਿਆ ਜੇ।
ਸਵਾਰਥ ਪਰਮਾਰਥ ਮੈਂ ਜਨਮ ਪਦਾਰਥ ਕੋ।
ਤੁਹਾਡਾ ਇਹ ਸਵਾਰਥ ਹੋਵੇਗਾ ਕਿ ਤੁਸੀਂ ਆਪਣੇ ਜਨਮ ਪਦਾਰਥ ਨੂੰ ਜਿੱਤ ਲਓਗੇ, ਇਹਨਾਂ ਦੀ ਸੇਵਾ ਕਰੇ। ਆਹ ਜਿਹੜਾ ਜਨਮ ਪਦਾਰਥ ਹੈ ਨਾ, ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ, ਉਹਨਾਂ ਦੀ ਸੇਵਾ ਕਰਕੇ ਸਫਲ ਹੋ ਜਾਏਗਾ ਇਹ ਮਨੁੱਖਾ ਸਰੀਰ, ਤੁਹਾਡਾ ਸਫਲ ਹੋ ਜਾਏਗਾ।
ਚਾਹੋ ਜਿਸ ਕਰਦਾ ਤੋ ਨਿਕੋ ਲੱਗ ਲੀਜੀਏ।
ਤੁਸੀਂ ਆਪਣਾ ਜਨਮ ਸਕਾਰਤ ਕਰਨਾ ਚਾਹੁੰਦੇ ਹੋ ਤੇ ਮੇਰੀ ਇਸ ਗੱਲ ਨੂੰ ਆਪਣਾ ਭਲਾ ਜਾਣ ਕੇ ਮੰਨ ਲਿਆ ਜੇ, ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਘਰ ਚ ਨਿਵਾਸ ਕਰਾਓ, ਉੱਥੇ ਇਹਨਾਂ ਨੂੰ ਆਪਣੇ ਕੋਲ ਰੱਖੋ ਔਰ ਭਾਵਨਾ ਸਹਿਤ ਇਹਨਾਂ ਦੀ ਸੇਵਾ ਕਰੋ, ਇਹਦੇ ਨਾਲ ਤੁਹਾਡਾ ਭਲਾ ਹੋਵੇਗਾ।
ਏਕ ਤੋ ਕਹਿਣ ਮੇਰੋ ਦੂਜੋ ਸੰਬੰਧ ਤੇਰੋ।
ਤੇ ਜੈ ਰਾਮ ਜੀ, ਖਿਆਲ ਰੱਖਿਆ ਜੇ, ਇਹ ਗੱਲ ਮੈਂ ਕਹਿ ਰਿਹਾ ਤੁਹਾਨੂੰ, ਮੈਂ ਤੁਹਾਡਾ ਵਡੇਰਾ ਆ ਤੇ ਤੁਹਾਡੇ ਪਿਤਾ ਜੀ ਨਾਲ ਵੀ ਮੇਰਾ ਚਿਰਾਂ ਦਾ ਪਿਆਰ ਹੈ, ਇਸ ਕਰਕੇ ਤੁਸੀਂ ਇੱਕ ਮੇਰੀ ਤਾਂ ਇੱਕ ਗੱਲ ਮੇਰੀ ਮੰਨਣੀ ਹੈ, ਇੱਕ ਤਾਂ ਮੈਂ ਕਹਿ ਰਿਹਾ ਤਾਂ ਮੰਨਣੀ ਹੈ, ਦੂਜਾ ਤੁਹਾਡਾ ਇਹਨਾਂ ਨਾਲ ਰਿਸ਼ਤਾ ਵੀ ਜੁੜ ਗਿਆ, ਦੁਨਿਆਵੀ ਸੰਬੰਧ ਜਿਹੜਾ ਹੈ ਉਹ ਵੀ ਤੁਹਾਡਾ ਇਹਨਾਂ ਨਾਲ ਜੁੜ ਗਿਆ ਹੈ।
ਤੀਜੇ ਨਿਜ ਭਲਾ ਹੈਰੋ ਸੇਵਾ ਮੈਂ ਪ੍ਰਤੀ ਜੀਏ।
ਤੀਜਾ, ਤੁਸੀਂ ਇਹਨਾਂ ਦੀ ਸੇਵਾ ਕਰੋਗੇ ਤੇ ਤੁਹਾਡਾ ਭਲਾ ਹੋਵੇਗਾ। ਪਹਿਲਾ ਇੱਕ ਤਾਂ ਮੈਂ ਕਹਿ ਰਿਹਾ ਇਹ ਤੁਸੀਂ ਮੰਨਣਾ, ਦੂਜਾ ਤੁਹਾਡਾ ਇਹਨਾਂ ਨਾਲ ਸੰਬੰਧ ਹੈ, ਤੀਸਰਾ ਇਹਦੇ ਵਿੱਚ ਤੁਹਾਡਾ ਭਲਾ ਛੁਪਿਆ ਹੈ ਤੇ ਤੁਸੀਂ ਇਹਨਾਂ ਦੀ ਸੇਵਾ ਕਰਕੇ ਇਹਨਾਂ ਨੂੰ ਆਪਣੇ ਤੇ ਪ੍ਰਸੰਨ ਕਰੋ, ਇਹਦੇ ਨਾਲ ਤੁਹਾਡਾ ਭਲਾ ਹੋਵੇਗਾ ਇਹਨਾਂ ਦੀ ਸੇਵਾ ਕਰਕੇ।
ਦੋਹੇਰਾ ਕਲਹੀ ਕਾਲੂ ਕਲੈ ਕਰ ਯਾ ਤੇਰੇ ਉਦਾਸ।
ਤੁਹਾਡੇ ਸਹੁਰਾ ਸਾਹਿਬ ਮਹਿਤਾ ਕਾਲੂ ਜੀ ਉਹ ਬੜੇ ਕਲੇਸ਼ੀ ਨੇ, ਉਹ ਕਲਾ ਕਲੇਸ਼ ਕਰਦੇ ਨੇ, ਹਰ ਵੇਲੇ ਗੁਰੂ ਨਾਨਕ ਸਾਹਿਬ ਨਾਲ ਲੜਦੇ ਝਗੜਦੇ ਰਹਿੰਦੇ ਨੇ ਤੇ ਮੈਂ ਵੇਖਣਾ ਤੇ ਮੇਰਾ ਮਨ ਬੜਾ ਦੁਖੀ ਹੁੰਦਾ ਵੀ ਮੇਰੇ ਖੁਦਾ ਮੇਰੀ ਨਗਰੀ ਚ ਰਹਿਣ ਤੇ ਉਹਨਾਂ ਦਾ ਮਨ ਉਦਾਸ ਰਹੇ, ਮੇਰੇ ਕੋਲ ਵੇਖ ਨਹੀਂ ਹੁੰਦਾ। ਜਦੋਂ ਪਿਤਾ ਜੀ ਉਹਨਾਂ ਨਾਲ ਲੜਦੇ ਨੇ ਮਹਿਤਾ ਕਾਲੂ ਜੀ ਤੇ ਉਸ ਵੇਲੇ ਉਹਨਾਂ ਦਾ ਮਨ ਵੀ ਬੜਾ ਉਦਾਸ ਹੁੰਦਾ ਹੈ, ਉਹਨਾਂ ਦਾ ਮਨ ਵੀ ਬੜਾ ਉਪਰਾਮ ਹੁੰਦਾ ਹੈ।
ਯਾਹੋ ਜਮੈ ਨਿਜ ਸਦਨ ਕੋ ਪੁਨ ਪਦਮੋ ਤੁਮ ਪਾਸ।
ਹੁਣ ਤਾਂ ਨੀ ਮੈਂ ਭੇਜਣਾ ਨਾਲ, ਹੁਣ ਤਾਂ ਤੁਸੀਂ ਨਾਨਕੀ ਜੀ ਨੂੰ ਲੈਣ ਆਏ ਹੋ ਤੇ ਉਹਨਾਂ ਨੂੰ ਹੀ ਲੈ ਕੇ ਜਾਓ, ਕਿਉਂਕਿ ਹੁਣ ਮਰਿਆਦਾ ਨੀ ਵੀ ਮੈਂ ਉਹਨਾਂ ਨੂੰ ਤੁਹਾਡੇ ਨਾਲ ਤੋਰ ਦਿਆਂ। ਇੱਕ ਵਾਰੀ ਤਾਂ ਹੁਣ ਤੁਸੀਂ ਚਲੇ ਜਾਓ, ਬਾਅਦ ਵਿੱਚ ਜਦੋਂ ਮੈਨੂੰ ਸਮਾਂ ਲੱਗਾ, ਮੈਂ ਇਹ ਸਮਝਿਆ ਵੀ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਇੱਥੇ ਰਹਿਣਾ ਠੀਕ ਨਹੀਂ ਹੈ, ਫਿਰ ਮੈਂ ਇਹਨਾਂ ਨੂੰ ਤੁਹਾਡੇ ਕੋਲ ਭੇਜਾਂਗਾ। ਇੱਕ ਵਾਰੀ ਮੈਂ ਗੱਲ ਤੁਹਾਡੇ ਨਾਲ ਖੋਲ੍ਹਣਾ ਚਾਹੁੰਦਾ ਸੀ, ਕਿਉਂਕਿ ਦੁਬਾਰਾ ਮੇਲ ਹੋਵੇ ਨਾ ਹੋਵੇ, ਇਸ ਕਰਕੇ ਹੁਣ ਤਾਂ ਤੁਸੀਂ ਨਾਨਕੀ ਜੀ ਨੂੰ ਲੈ ਕੇ ਚਲੇ ਜਾਓ, ਬਾਅਦ ਵਿੱਚ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਤੁਹਾਡੇ ਕੋਲ ਭੇਜਾਂਗਾ।
ਸੋਈਆ ਜੈ ਰਾਮ ਸਮੈ ਹਰ ਖਾਏ ਰਿਦੈ ਕਹਿ ਭਾਗ ਜਗੇ ਆਪਣੇ ਬਣ ਜਾਲੋ।
ਭਾਈ ਜੈ ਰਾਮ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਜੀ ਮੇਰੇ ਤਾਂ ਭਾਗ ਜਾਗ ਪਏ ਨੇ, ਮੇਰੇ ਭਾਗ ਸਵੱਲੇ ਕਿ ਮੇਰਾ ਇਹੋ ਜਿਹੇ ਘਰ ਵਿੱਚ ਨਾਤਾ ਜੁੜਿਆ, ਸੰਬੰਧ ਜੁੜਿਆ ਜਿਸ ਘਰ ਵਿੱਚ ਨਿਰੰਕਾਰ ਦਾ ਅਵਤਾਰ ਹੋਇਆ। ਮੇਰੇ ਭਲੇ ਭਾਗ ਮੈਂ ਆਪਣੇ ਵੱਡੇ ਭਾਗ ਜਾਣਦਾ ਹਾਂ।
ਉਪਮਾ ਤੁਮ ਆਪ ਕਰੋ ਸੁਚਲੈ ਮਨ ਦਾਸ ਕਿਰਤਾਰਤ ਮਾਨੋ।
ਰਾਏ ਜੀ ਜਿਨ੍ਹਾਂ ਦੀ ਉਪਮਾ ਖੁਦ ਤੁਸੀਂ ਕਰ ਰਹੇ ਹੋ, ਤੁਹਾਡੇ ਜੋ ਸਿਆਣੇ ਸਿਆਣੇ ਵਿਅਕਤੀ ਜਿਨ੍ਹਾਂ ਦੀ ਉਪਮਾ ਕਰ ਰਹੇ ਨੇ ਉਹ ਕੋਈ ਸਧਾਰਨ ਵਿਅਕਤੀ ਨਹੀਂ ਹੋ ਸਕਦੇ। ਮੈਂ ਇੱਥੋਂ ਹੀ ਅੰਦਾਜ਼ਾ ਲਾ ਲਿਆ, ਜਿਹਦੀ ਉਪਮਾ ਤੁਸੀਂ ਧਰਮੀ ਪੁਰਖ ਕਰ ਰਹੇ ਹੋ ਤੇ ਜਿਨ੍ਹਾਂ ਦੀ ਉਪਮਾ ਤੁਸੀਂ ਆਪ ਕਰ ਰਹੇ ਹੋ ਉਹ ਮੇਰੇ ਘਰ ਚੱਲਣ, ਮੇਰੇ ਘਰ ਚਰਨ ਪਾਉਣ। ਮੈਂ ਆਪਣੇ ਆਪ ਨੂੰ ਕਿਰਤਾਰਥ ਸਮਝਾਂਗਾ, ਮੈਂ ਸਮਝਾਂਗਾ ਮੇਰੀ ਜ਼ਿੰਦਗੀ ਸਫਲ ਹੋ ਗਈ ਹੈ, ਮੇਰਾ ਜੀਵਨ ਸਫਲ ਹੋ ਗਿਆ ਹੈ।
ਤਨ ਤੇ ਤਨ ਤੇ ਮਨ ਤੇ ਜਨ ਤੇ ਸਭ ਆਏ ਮੈਂ ਜ਼ਿੰਦਗੀ ਤੇਰੀ ਥਾਨੋ।
ਮੈਂ ਜਿੰਨੀ ਸੇਵਾ ਕਰ ਸਕਿਆ ਧਨ ਕਰਕੇ, ਤਨ ਕਰਕੇ, ਮਨ ਕਰਕੇ, ਔਰ ਮਨ ਕਰਕੇ ਉਹਨਾਂ ਦੀ ਆਗਿਆ ਮੰਨ ਕੇ, ਉਹਨਾਂ ਦੀ ਆਗਿਆ ਵਿੱਚ ਚੱਲ ਕੇ ਜੋ ਉਹ ਹੁਕਮ ਕਰਨਗੇ ਮੈਂ ਆਪਣੇ ਸਿਰ ਮੱਥੇ ਪ੍ਰਵਾਨ ਕਰਿਆ ਕਰਾਂਗਾ ਕਿ ਸਤਿਗੁਰੂ ਜੀ ਨੇ, ਪਰਮੇਸ਼ਰ ਨੇ ਮੈਨੂੰ ਹੁਕਮ ਕੀਤਾ। ਜੋ ਹੁਕਮ ਕਰਨਗੇ ਮੈਂ ਉਹ ਸਿਰ ਤੇ ਪ੍ਰਵਾਨ ਕਰਕੇ ਉਹਨਾਂ ਦਾ ਵਚਨ ਮੰਨਾਂਗਾ।
ਕਹਿ ਯੋ ਉਤਪੰਨ ਕੀਨ ਬੁਲਾਰ ਕੋ
ਨਮਸਕਾਰ ਕਰਕੇ ਉਹਨਾਂ ਕੋਲੋਂ ਆਗਿਆ ਲੈ ਕੇ ਘਰ ਆਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ, ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਚੱਲ ਕੇ ਆਏ।
ਸੂਰਥਾ ਲੀਨ ਭਰ ਜਾ ਸਾਤ ਡੋਲੇ ਮੈਂ ਜਡਵਾਏ ਕਰ।
ਮਹਾਰਾਜ ਜੀ ਦੇ ਗ੍ਰਹਿ ਵਿਖੇ ਬਤੀਤ ਕੀਤਾ ਭਾਈ ਜੈ ਰਾਮ ਜੀ ਨੇ, ਸਨਿਧੀ ਵਾਰ ਸ਼ਾਦੀ ਤੋਂ ਬਾਅਦ ਆਏ ਸਨ। ਉਸ ਸਮਾਂ ਇੱਥੇ ਬਤੀਤ ਕਰਕੇ ਬੇਬੇ ਨਾਨਕੀ ਜੀ ਨੂੰ ਨਾਲ ਲੈ ਕੇ ਆਪਣੀ ਭਾਰਜਾ, ਭਾਰਜਾ ਕਹਿੰਦੇ ਨੇ ਅਭਾਂਗਨੀ ਨੂੰ, ਆਪਣੀ ਧਰਮ ਸੁਪਤਨੀ ਭਗਤੀ ਦਾ ਅਵਤਾਰ ਬੇਬੇ ਨਾਨਕੀ ਜੀ, ਉਹਨਾਂ ਨੂੰ ਡੋਲੇ ਚ ਬਿਠਾ ਕੇ ਬੜੇ ਪਿਆਰ ਨਾਲ, ਸਤਿਕਾਰ ਨਾਲ ਭਾਈਆ ਜੈ ਰਾਮ ਜੀ ਡੋਲਾ ਲੈ ਕੇ ਆਪਣੇ ਨਾਲ ਸੇਵਾਦਾਰ ਚਾਕਰਾਂ ਨੂੰ ਲੈ ਕੇ ਚੱਲ ਪਏ।
ਮਿਲ ਸ਼੍ਰੀ ਨਾਨਕ ਸਾਥ ਸਾਧ ਸੁਸਰ ਕੋ ਨਮੋ ਕਰ।
ਦੇ ਸਮਿਆਂ ਧੰਨ ਗੁਰੂ ਨਾਨਕ ਸਾਹਿਬ ਨੂੰ ਵੀ ਪਿਆਰ ਨਾਲ ਮਿਲੇ ਭਾਈਆ ਜੈ ਰਾਮ, ਆਪਣੇ ਸਹੁਰਾ ਸਾਹਿਬ ਪਿਤਾ ਕਲਿਆਣ ਦਾਸ ਮਹਿਤਾ ਕਾਲੂ ਜੀ ਨੂੰ ਵੀ ਮੱਥਾ ਟੇਕਿਆ, ਮਾਤਾ ਤ੍ਰਿਪਤਾ ਜੀ ਜੋ ਇਹਨਾਂ ਦੇ ਰਿਸ਼ਤੇ ਚ ਸੱਸ ਲੱਗਦੇ ਸਨ ਉਹਨਾਂ ਦੇ ਵੀ ਚਰਨਾਂ ਤੇ ਨਮਸਕਾਰ ਕੀਤੀ ਹੈ।
ਸਮੇ ਸਮੇ ਪ੍ਰਸਥਾਨ ਯੁੱਧ ਦਾਸਨ ਕੇ ਕਰ ਗਏ।
ਤਲਵੰਡੀ ਸਾਹਿਬ ਤੋਂ ਚੱਲ ਪਏ ਸੁਲਤਾਨਪੁਰ ਸਾਹਿਬ ਨੂੰ, ਲੋਕਾਂ ਚਾਕਰ ਨਾਲ ਸਨ, ਡੋਲਾ ਚੁੱਕਣ ਵਾਲੇ ਕਰਾਹ ਜਿਹੜੇ ਸਨ ਉਹ ਵੀ ਨਾਲ ਹਨ।
ਸਿਮਰਤ ਸਤਿਗੁਰ ਖਾਨ ਸ਼੍ਰੀ ਨਾਨਕ ਕੋ ਦੰਪਤੇ।
ਰਸਤੇ ਵਿੱਚ ਬੇਬੇ ਨਾਨਕੀ ਜੀ ਦੇ ਨਾਲ ਬਚਨ ਬਿਲਾਸ ਕਰਦਿਆਂ ਜਾਂਦੇ ਨੇ ਔਰ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਕਰਦੇ ਜਾ ਰਹੇ। ਭਾਈਆ ਜੈ ਰਾਮ ਜੀ ਬੇਬੇ ਨਾਨਕੀ ਨੂੰ ਪੁੱਛਦੇ ਨੇ ਵੀ ਮੈਨੂੰ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣਾਓ, ਉਹਨਾਂ ਦੇ ਕੌਤਕ ਸੁਣਾਓ ਵੀ ਉਹ ਕੀ ਕੁੱਝ ਕਰਦੇ ਨੇ। ਤੇ ਏਦਾਂ ਦੋਵੇਂ ਜਣੇ ਦੰਪਤੀ ਰਸਤੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਹੀ ਵਾਪਸ ਘਰ ਤੋਂ ਮੁੜੇ ਹਨ। ਗੁਰੂ ਨਾਨਕ ਸਾਹਿਬ ਜੀ ਜਿਵੇਂ ਰਾਏ ਭੋਏ ਦੀ ਤਲਵੰਡੀ ਚ ਰਹੇ ਨਨਕਾਣਾ ਸਾਹਿਬ, ਉਹ ਕਥਾ ਭਾਈ ਬਾਲਾ ਜੀ ਕਹਿੰਦੇ ਮੈਂ ਹੁਣ ਦੱਸਦਾ ਵੀ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਦੇ ਜਾਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਢੰਗ ਨਾਲ ਤਲਵੰਡੀ ਸਾਹਿਬ ਵਿਚਰਦੇ ਨੇ ਉਹ ਕਥਾ ਹੁਣ ਮੈਂ ਸਤਿਗੁਰੂ ਜੀ ਦੀ ਆਪ ਜੀ ਨੂੰ ਸੁਣਾਉਂਦਾ ਹਾਂ।
ਵਿਯੋਗ ਕੀ ਰੀਤ ਨਕੇਤ ਵਿਖੇ ਵਰਤੈ ਨਿਰਲੇਪ ਵਿਖੇ ਬਤਾਹਨੇ।
ਸਤਿਗੁਰੂ ਜੀ ਯੋਗ ਦੀ ਰੀਤ ਵਿੱਚ ਵਿਚਰਦੇ ਨੇ। ਯੋਗ ਦਾ ਮਤਲਬ ਗੁਰੂ ਖਾਲਸਾ ਜੀ ਕੰਨ ਪਾੜ ਕੇ ਮੁੰਦਰਾਂ ਪਾਉਣ ਨਾਲ ਜਾਂ ਸਰੀਰ ਤੇ ਸਵਾਹ ਮਲਣ ਨਾਲ ਨਹੀਂ ਹੈ। योग का अखरी अर्थ है जुड़ जाना है। और मुंदरा से सवाह तो बिना भी जुड़िया जा सकता है। उस योग की अवस्था का जिक्र सतगुरु जी ने भी किया है, गली योग ना हो एक दृष्ट कर समसर रही है, योगी कही है सोई। वो योग की जिहड़ी अवस्था च गुरु नानक साहब जी अपने घर च ही रहते हैं, एक सम बिरती दृष्टि की बनी हुई है, सदा ही निरंकार अकाल पुरख की याद च रहते हैं। अपने घर के बिच रह के भी सतगुरु जी निर्लेप ने, घर नाल लिपाए मान नहीं। गुरु कलगीधर जी ने भी कहा ना, रे मन ए बिद योग कमाओ, सिंही साच अपपट कंठला, ध्यान भगूत चढ़ा। वो अवस्था जिहड़ी है सतगुरु सच्चे पातशाह जी महाराज घर च रहिंदिया होया भी योग की कमाई कर रहे ने, घर में रहिंदिया होया भी घर तो निर्लेप अवस्था दे धारनी हन।
जैस बिदेरे ग्रस्त आश्रम है अजलो पर सच कहानी।
अर्था जी जिवें कोई बदे मुक्त अवस्था का धारनी महापुरख, अज भी खालसा जी गल प्रगट है, प्रत्यक्ष है भी कोई बदे मुक्त महापुरख अपने घर में गृहस्थ आश्रम च रहिंदिया होया भी निर्लेप हुंदा। इस तरह गुरु नानक साहब सच्चे पातशाह जी महाराज जी भी घर में रह के भी बदे मुक्त अवस्था के धारनी हो के निर्लेप ने, कहानी अज भी प्रगट है कि सतगुरु जी अपने घर में रहिंदिया होया भी निर्लेप अवस्था में, योग की अवस्था में ही रहे।
आवक बीज विभूत छपे
अपनी कला अपने छुपाई हुई नजर नहीं आती। सवाह होंगी ना उत्ते थले अग छुपी होंगी, दिसदी नहीं, उहदा फरोलनी पैंदी तां दिसदी है। कहिंदे एदां सतगुरु जी ने अपनी कला अपने छुपाई हुई है, जिहड़ा कोई जग्यासू कोल आके वेखदा उहनू पता लगदा, नहीं तां बहुते अणजाण ही रहिंदे, नहीं तां पता ही नहीं लगदा। उह कहिंदे अग है ही नहीं जी, सवाह है। ते सतगुरु सच्चे पातशाह जी महाराज जी ने अपनी कला नूं अपने विच छुपाया होया, अपने विच महाराज सच्चे पातशाह जी ने अपनी कला समेटी हुई है।
सोर था लख न सकै अनजान,
अनजान जीव ने महाराज गुरु नानक साहब की महिमा जान नहीं सकते। जिवें सवाह च मिली हुई अग का पता नहीं ना लगता, यह तो अनजान व्यक्ति नहीं जान सकते। जदों आपस में मिलते ने, आपस में मिल के वो लोग गल्ला करते गुरु नानक साहब जी बारे की कहते ने, सुनो।
काज कथन जग जान बिन मत होए ना आवे।
दुनियादारी कोई काम करना नहीं जानते। आखो सतनाम
श्री वाहिगुरु।
भगतां तै सह सारियां जोड़ कदे ना आया, ये पंक्ति गुरु नानक साहब की इस अवस्था से आके खुलती। आम करके जन साधारण व्यक्ति की सोच होंदी है बहुत समती दी, बहुत समती। जिस पासे हजारां बंदे तुरे जाते होण ते बंदा वेख के उहनां पिछे तुरदा भी हजारां बंदे इस पासे, दूजे पासे कोई एक अद्धा बंदा तुरिया जांदा होवे ते कहणगे जी इधर कोई मूर्ख ही तुरिया जांदा कल्ला ही, आ वेखो इधर लखां बंदे तुरे जांदे ने, इहनां दे पिछे जाणा चाहीदा जिधर जा रहे ने। इधर कोई कला ही तुरिया जाता, इन्हू कोई पता भी अगे की रस्ता की नहीं। संसार के रस्ते से तो करोड़ा ही जीव तुरे जाते हैं, जदों कोई निरंकार के राह से चलता तो कला कला कोई कोई टावा टावा ही होता है। उन्होंने वेख के फिर दुनिया के लोग समझ नहीं सकते, तो कहते जी इन्हों की मत घट है, वो जानते नहीं। लोग कह कबीर बौराना, कबीर खमरम राम पहचाना। दुनिया के लोग कहते ने भी कबीर पौरा हो गया, पागल हो गया, पर कहते मेरे अंदर का जरा मरम भेद है वह मेरा रब जानता, मेरा भगवान जानता, दुनिया की जाने लुकाई की जाने, वो कहते ने पौरा। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਿਮਾ ਤੋਂ ਜਿਹੜੇ ਅਣਜਾਣ ਵਿਅਕਤੀ ਨੇ ਨਾ ਉਹ ਕਹਿੰਦੇ ਨੇ ਜੀ ਦੁਨੀਆਦਾਰੀ ਦੇ ਜਿਹੜੇ ਕੰਮ ਨੇ ਉਹ ਬੜੇ ਔਖੇ ਹੁੰਦੇ ਨੇ ਤੇ ਇਹਨਾਂ ਕੋਲ ਮੱਤ ਕੋਈ ਨੀ। ਜਿਹੜਾ ਵੀ ਕੰਮ ਕਰਨ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਲਾਇਆ ਇਹਨਾਂ ਨੇ ਪੂਰਾ ਨਹੀਂ ਕੀਤਾ। ਖੇਤੀ ਕਰਨ ਲੱਗੇ ਪਸ਼ੂਆਂ ਨੂੰ ਚਾਰ ਦਿੱਤੀ, ਜੇ ਜਾਨਵਰ ਚਾਰਨ ਜਾਂਦੇ ਸਨ ਗਊਆਂ ਮੱਝਾਂ ਚਾਰਨ ਜਾਂਦੇ ਸੀ ਤੇ ਲੋਕਾਂ ਦੇ ਖੇਤ ਉਜਾੜ ਦਿੰਦੇ, ਜੇ ਵਪਾਰ ਕਰਨ ਗਏ ਤੇ 20 ਰੁਪਈਏ ਜਾ ਕੇ ਫਕੀਰਾਂ ਨੂੰ ਹੀ ਖਵਾਏ ਤਾਂ ਕੋਈ ਕੰਮ ਕਰਨ ਜੋਗੇ ਨਹੀਂ। ਏਦਾਂ ਜਿਹਨਾਂ ਨੂੰ ਮਹਾਰਾਜ ਜੀ ਦੀ ਮਹਿਮਾ ਦਾ ਨਹੀਂ ਨਾ ਪਤਾ, ਸਤਿਗੁਰੂ ਜੀ ਨੇ ਆਪਣੀ ਕਲਾ ਛੁਪਾਈ ਜੋ ਹੀ ਆ ਆਪਣੇ ਅੰਦਰ ਪ੍ਰਗਟ ਦੀ ਨਾ ਕੀਤੀ। ਇਸ ਕਰਕੇ ਜਿਹੜੇ ਮਹਿਮਾ ਨਹੀਂ ਜਾਣਦੇ ਉਹ ਇਸ ਤਰ੍ਹਾਂ ਦੇ ਸ਼ਬਦ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵਾਸਤੇ ਵਰਤਦੇ, ਉਹਦਾ ਜ਼ਿਕਰ ਖੁਦ ਸਤਿਗੁਰੂ ਜੀ ਨੇ ਆਪ ਵੀ ਆਪਣੀ ਬਾਣੀ ਵਿੱਚ ਕੀਤਾ। ਕੋਈ ਅੱਖ ਹੈ ਭੂਤਨਾ ਕੂਪਾ ਹੈ ਬਿਤਾਲਾ, ਬੜੀਆਂ ਬੜੀਆਂ ਲੋਕਾਂ ਨੇ ਗੱਲਾਂ ਕਹੀਆਂ, ਇੱਕ ਕੁਰਾਹੀਆ ਹੈ ਇਹਨੂੰ ਭੂਤ ਪ੍ਰੇਤ ਚੰਬੜ ਗਿਆ ਹੈ, ਢੇਡੇ ਢੇਰਾਵਾਂ ਤੇ ਚੱਲ ਪਿਆ, ਪਰ ਭਇਆ ਦੀਵਾਨਾ ਸਾਹੂਕਾਰ ਨਾਨਕ ਮੋਰਾਨਾ ਇਹ ਗੱਲ ਨਹੀਂ ਕੋਈ ਜਾਣਦਾ। ਕੋਈ ਵਿਰਲਾ ਹੀ ਜਾਣੇਗਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਪਾਸ਼ਕ ਬਣੇਗਾ, ਸ਼ਰਧਾਲੂ ਬਣੇਗਾ। ਜਿਹੜੇ ਮਹਾਰਾਜ ਜੀ ਦੀ ਮਹਿਮਾ ਨਹੀਂ ਜਾਣਦੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ।
ਸ਼੍ਰੀ ਬੇਦੀ ਕੁਲ ਚੰਦ ਰਹਿਤ ਸਮਾਨ ਸੁਭਾਏ ਮੈਂ,
ਕੋਈ ਕੁਝ ਆਖੇ ਵਡਿਆਈ ਵੀ ਕਰਨ ਵਾਲੇ ਹਨ ਰਾਏ ਬੁਲਾਰ ਵਰਗੇ ਤੇ ਨਿੰਦਾ ਕਰਨ ਵਾਲੇ ਵੀ ਨੇ। ਦੋਹਾਂ ਦੀ ਗੱਲ ਸੁਣ ਕੇ ਮਹਾਰਾਜ ਜੀ ਆਪਣੀ ਬਿਰਤੀ ਇੱਕ ਸਮਾਨ ਰੱਖਦੇ ਨੇ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ, ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ। ਇਸ ਤਰ੍ਹਾਂ ਦੀ ਅਵਸਥਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਣੀ ਹੋਈ ਕਿ ਨਾ ਨਿੰਦਿਆ ਨਾ ਉਸਤਤ ਜਾਗੈ ਲੋਭ ਮੋਹ ਅਵਮਾਨਾ। ਇਸ ਤਰ੍ਹਾਂ ਦੀ ਅਵਸਥਾ ਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਹਨ।
ਕਮਲਨ ਤੇ ਮਤ ਮੰਦ ਕਹਿਦੇ ਸਕੈ ਪਛਾਣ ਤੋ,
ਮਾੜੀ ਮਤ ਵਾਲੇ ਕਮਲੇ ਭਾਈ ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਨੂੰ ਕਮਲੇ ਕਹਿੰਦੇ, ਆਪ ਕਮਲੇ ਨੇ ਕਹਿੰਦੇ ਮਾੜੀ ਮਤ ਵਾਲੇ ਕਮਲੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਕੀ ਜਾਣਨ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਕੀ ਜਾਣਨ, ਉਹ ਤਾਂ ਆਪ ਕਮਲੇ ਹੋ ਰਹੇ ਨੇ।
ਧਰਮ ਤੁਰਹੀ ਨੇ ਅਗਾਦ ਅਸਮਿਤ ਤਮਾ ਪਿਤਾ ਲਈ,
ਧਰਮ ਦੇ ਤੁਰੇ ਨੇ ਜਿੱਥੋਂ ਧਰਮ ਜਨਮ ਲੈਂਦਾ, ਜਿੱਥੋਂ ਧਰਮ ਪੈਦਾ ਹੁੰਦਾ ਉਹ ਗੁਰੂ ਨਾਨਕ ਸਾਹਿਬ ਨੇ। ਜਿਤਨਾ ਸੰਸਾਰ ਵਿੱਚ ਧਰਮ ਪਸਰਿਆ ਹੋਇਆ ਉਹਦਾ ਮੁੱਢ ਉਹਦਾ ਬੀਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਆਪ ਨੇ, ਮਹਾਰਾਜ ਜੀ ਆਦਿ ਨੇ ਸਾਰੇ ਧਰਮ ਤੇ। ਕਹਿੰਦੇ ਧਰਮ ਧੁਰੀਨ ਸਤਿਗੁਰੂ ਜੀ ਇਸ ਪ੍ਰਕਾਰ ਨਾਲ ਸ੍ਰੀ ਨਨਕਾਣਾ ਸਾਹਿਬ ਵਿਖੇ ਸਮਾਂ ਬਤੀਤ ਕਰ ਰਹੇ ਨੇ।
ਚੱਲ ਕਰ ਆਇਓ ਸਾਧੇਕ ਦਿਵਸ ਤਲਵੰਦ ਕਾ,
ਕੁਝ ਸਮਾਂ ਬੀਤਿਆ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਰੰਗ ਜੀ ਰਹਿੰਦੇ ਨੇ ਤੇ ਸ੍ਰੀ ਤਲਵੰਡੀ ਸਾਹਿਬ ਇੱਕ ਸਾਧੂ ਇੱਕ ਮਹਾਤਮਾ ਸੁਭਾਵਕ ਹੀ ਚੱਲ ਕੇ ਆ ਗਿਆ। ਇੱਕ ਸਾਧੂ ਇੱਕ ਮਹਾਤਮਾ ਪੁਰਖ ਆਉਂਦੇ ਜਾਂਦੇ ਰਹਿੰਦੇ ਸਨ ਤੇ ਸਤਿਗੁਰੂ ਜੀ ਉਹਨਾਂ ਮਹਾਤਮਾਵਾਂ ਦੀ ਸੰਗਤ ਕਰਦੇ ਸੀ, ਫਕੀਰਾਂ ਦੀ ਸੰਗਤ ਕਰਦੇ ਸਨ ਤੇ ਕਹਿੰਦੇ ਇਸੇ ਤਰ੍ਹਾਂ ਧਰਮਸ਼ਾਲ ਜੋ ਨਗਰ ਚ ਬਣੀ ਹੋਈ ਸੀ ਜਿੱਥੇ ਆਏ ਗਏ ਸਾਧੂ ਠਹਿਰਦੇ ਸਨ, ਇੱਕ ਮਹਾਤਮਾ ਕੋਈ ਉਸ ਨਗਰ ਵਿੱਚ ਆਣ ਉਤਰੇ।
ਵਿਦ ਰੀਤ ਤਨ ਸੰਤ ਕੀ ਅਤੀਤ ਬੈਠੇ ਆਨ ਇੱਕ,
ਸਰੀਰ ਦੀ ਰੀਤ ਉਹਨਾਂ ਦੀ ਸੰਤਾਂ ਮਹਾਂਪੁਰਖਾਂ ਵਾਲੀ ਅਤੀਤ ਵਿਰਾਗੀ ਸਨ, ਘਰ ਬਾਰ ਤਿਆਗਿਆ ਹੋਇਆ ਸਾਧ ਮਤੇ ਦੇ ਵਿੱਚ ਹੀ ਉਹ ਮਹਾਂਪੁਰਖ ਰਹਿੰਦੇ ਸਨ।
ਨਗਰ ਵੈਰ ਪਰ ਅਸਮਿੰਟ ਸਾਏ ਕੈ,
ਨਗਰ ਦੇ ਬਾਰ ਬਾਰ ਉਹ ਮਹਾਤਮਾ ਆਸਨ ਢਾਹ ਕੇ ਤੇ ਚੌਂਕੜਾ ਮਾਰ ਕੇ ਬੈਠ ਗਏ। ਨਗਰ ਦੇ ਬਾਹਰ ਵਾਰੀ ਉਸ ਮਹਾਤਮਾ ਪੁਰਖ ਨੇ ਆ ਕੇ ਡੇਰਾ ਲਾ ਲਿਆ।
ਤਾਹੀ ਸਮੇਂ ਸਹਿਜ ਸੁਭਾਏ ਗਏ ਨਾਨਕ ਜੀ,
ਗੁਰੂ ਨਾਨਕ ਸਾਹਿਬ ਜੀ ਦਾ ਸੁਭਾਅ ਸੀ ਵੀ ਨਗਰ ਤੋਂ ਬਾਹਰ ਜਿੱਧਰ ਇਕਾਂਤ ਹੁੰਦਾ ਸੀ ਉਧਰ ਵਿਚਰਦੇ ਇਕਾਂਤ ਤੇ, ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਘਰੋਂ ਸਹਿਜੇ ਸੁਭਾਅ ਸੁੱਤੇ ਸਿੱਧ ਉਸੇ ਪਾਸੇ ਨੂੰ ਚਲੇ ਗਏ ਜਿੱਧਰ ਉਹ ਮਹਾਤਮਾ ਜੀ ਬੈਠੇ ਸਨ।
ਵੈਸੇ ਕਰਤਾਰ ਕਰਤਾਰ ਨਾ ਸੁਣਾਏ ਕੈ,
ਜਦੋਂ ਵੇਖਿਆ ਵੀ ਮਹਾਤਮਾ ਜੀ ਬੈਠੇ ਨੇ, ਵੇਖ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਚਾਓ ਆਇਆ ਵੀ ਸਤਿਪੁਰਖ ਬੈਠੇ ਨੇ, ਕੋਈ ਸਮਾਂ ਨਿਰੰਕਾਰ ਦੀ ਗੱਲ ਕਰਾਂਗੇ। गए कोल जाके महाराज जी ने सत करतार सत करतार ये बचन कहे ते उस महात्मा दे कोल सतगुरु जी बैठ गए।
कंचन की मुंदर का सुहाए छुद्र अंगुली में
महाराज जी दी सोनी दी उंगल उस उंगल विच इक सोने दी छाप पाई हुई बड़ी सोहनी कीमती उस छाप दे विच नग भी जड़िया होया बड़ा कीमती ਤੇ ਪਿਤਾ ਜੀ ਨੇ ਮਾਤਾ ਜੀ ਨੇ ਬੜੇ ਸ਼ੌਂਕ ਨਾਲ ਬਣਾ ਕੇ ਸਤਿਗੁਰਾਂ ਦੇ ਹੱਥ ਚ ਪਾਈ ਹੋਈ ਹੁਣ ਮਹਾਰਾਜ ਜੀ ਵਾਸਤੇ ਤੈਸਾ ਸਵਰਨ ਤੈਸੀ ਉਸ ਮਾਟੀ ਦੋਹਾਂ ਜੀ ਵਿੱਚ ਇੱਕੋ ਜਿਹੀ ਬਿਰਤੀ ਹੈ ਸੋਨਾ ਮਿੱਟੀ ਦੋਵੇਂ ਹੀ ਇੱਕ ਜਿਹੇ ਪ੍ਰਤੀਤ ਹੁੰਦੇ ਨੇ ਸਾਹਿਬ ਨੂੰ ਤੇ ਕਹਿੰਦੇ ਮਹਾਰਾਜ ਜੀ ਦੇ ਉਂਗਲ ਦੇ ਵਿੱਚ ਇੱਕ ਸੋਨੇ ਦੀ ਅੰਗੂਠੀ ਪਾਈ ਹੋਈ ਉਹ ਬੜੀ ਕੀਮਤੀ ਅੰਗੂਠੀ ਸੀ
ਲੋਟਾ ਹੱਥ ਲੀਏ ਉਪਕਾਰੀ ਜੋ ਸੁਭਾਏ ਕੇ
ਇੱਕ ਬੜਾ ਸੋਹਣਾ ਲੋਟਾ ਵੀ ਹੱਥ ਚ ਫੜਿਆ ਹੋਇਆ ਸਤਿਗੁਰੂ ਜੀ ਨੇ ਜਲ ਪਾਇਆ ਹੋਇਆ ਉਸ ਲੋਟੇ ਤੇ ਸਤਿਗੁਰੂ ਜੀ ਦੇ ਹੱਥ ਦੇ ਵਿੱਚ ਉਹ ਲੋਟਾ ਵੀ ਜਲ ਦਾ ਉਹ ਵੀ ਮਹਾਰਾਜ ਜੀ ਦਾ ਹੱਥ ਵਿੱਚ ਫੜਿਆ ਹੋਇਆ ਤੇ ਸਤਿਗੁਰਾਂ ਦਾ ਸੁਭਾਅ ਜਿਹਨਾਂ ਦਾ ਹਰ ਵੇਲੇ ਉਪਕਾਰੀ ਸੁਭਾਅ ਹੈ ਪਰ ਉਪਕਾਰ ਹੀ ਕਰਦੇ ਨੇ ਦੇਣਾ ਹੀ ਸਿੱਖਿਆ ਦਿੰਦੇ ਹੀ ਨੇ ਇਹੀ ਸੁਭਾਅ ਮਹਾਰਾਜ ਜੀ ਦਾ ਹੈ
ਪੂਜਤ ਅਤੀਤ ਕੋਲ ਨਾਮ ਤੋਂ ਪਰਮ ਰੀਤ
ਜਿਹੜੇ ਉਹ ਅਤੀਤ ਪੁਰਖ ਉੱਥੇ ਬੈਠੇ ਸਨ ਉਹਨਾਂ ਵੇਖਿਆ ਗੁਰੂ ਨਾਨਕ ਸਾਹਿਬ ਜੀ ਦਾ ਚਿਹਰਾ ਮੋਹਰਾ ਲਾਲੀ ਮੁੱਖ ਤੇ ਦਗ ਦਗ ਕਰਦੀ ਤਪ ਤੇਜ ਮੁੱਖ ਤੇ ਤੇ ਅੱਖਾਂ ਥੋੜੀਆਂ ਜਿਹੀਆਂ ਨੀਵੀਆਂ ਹੋ ਗਈਆਂ ਝੁੱਕ ਗਈਆਂ ਤੇ ਮਹਾਰਾਜ ਜੀ ਨੂੰ ਵੇਖ ਕੇ ਤੇ ਉਹ ਅਤੀਤ ਸਾਧੂ ਸਤਿਗੁਰੂ ਜੀ ਨੂੰ ਪੁੱਛਣ ਲੱਗਾ ਉਹ ਮਹਾਤਮਾ ਸਤਿਗੁਰੂ ਜੀ ਨੂੰ ਪੁੱਛਣ ਲੱਗਾ
ਕੌਣ ਨਾਮ ਤੇ ਪਰਮ ਮੇਰੀ ਪ੍ਰਤੀਤ ਨਿਜ ਚੀਤ ਕੀ ਜਨਾਏ ਕੈ
ਮਹਾਤਮਾ ਜੀ ਪੁੱਛਣ ਲੱਗੇ ਕਹਿੰਦੇ ਜੀ ਕੀ ਨਾਂ ਆ ਤੁਹਾਡਾ ਔਰ ਕਿਹੜਾ ਵਰਣ ਹੈ ਤੁਹਾਡਾ ਕਿਸ ਵਰਣ ਨਾਲ ਸੰਬੰਧਿਤ ਹੋ ਕਿਸ ਤਰ੍ਹਾਂ ਦੀ ਪ੍ਰਤੀਤ ਆਪਣੇ ਅੰਦਰ ਰੱਖਦੇ ਹੋ ਕਿਸ ਤਰ੍ਹਾਂ ਦਾ ਪ੍ਰਤੀਤ ਤੁਹਾਡੇ ਅੰਦਰ ਭਰੋਸਾ ਤੁਹਾਡੇ ਚਿੱਤ ਦਾ ਬਣਿਆ ਹੋਇਆ ਹੈ
ਨਾਨਕ ਹੈ ਨਾਮ ਨਿਰੰਕਾਰੀ ਤਨ ਵੇਖ ਜਾਜ
ਨੇ ਬਚਨ ਕੀਤਾ ਜਵਾਬ ਦਿੱਤਾ ਵੀ ਸਾਡਾ ਨਾਂ ਆ ਨਾਨਕ ਤੇ ਵੇਖ ਹੈ ਨਿਰੰਕਾਰ ਦਾ ਤੁਹਾਡੇ ਚਿੱਤ ਦਾ ਤੁਰਨਾ ਕੀ ਹੈ ਭਾਵ ਤੁਹਾਡਾ ਧਰਮ ਕੀ ਹੈ ਕਿਸ ਨੂੰ ਇਸ਼ਟ ਮੰਨਦੇ ਹੋ ਤੇ ਮਹਾਰਾਜ ਜੀ ਕਹਿੰਦੇ ਮੇਰਾ ਵੇਖ ਜਿਹੜਾ ਮੈਂ ਧਾਰਨ ਕੀਤਾ ਉਹ ਜਿਹੜਾ ਗੁਰੂ ਨਿਰੰਕਾਰ ਨੇ ਪਵਾਇਆ ਇਸ ਕਰਕੇ ਸਤਿਗੁਰੂ ਜੀ ਨੂੰ ਜਦੋਂ ਕੋਈ ਪੁੱਛਦਾ ਸੀ ਤੇ ਮਹਾਰਾਜ ਜੀ ਇਹ ਕਹਿੰਦੇ ਸੀ ਨਾਨਕ ਨਿਰੰਕਾਰੀ ਆਪਣਾ ਨਾਂ ਜਦੋਂ ਦੱਸਦੇ ਸੀ ਤੇ ਨਾਨਕ ਨਿਰੰਕਾਰੀ ਕਹਿ ਕੇ ਦੱਸਦੇ ਸੀ ਨਿਰੰਕਾਰ ਆਪਣੇ ਆਪ ਨੂੰ ਨੀ ਸੀ ਕਹਾਉਂਦੇ ਉਹ ਅੱਗੇ ਦੱਸ ਰਹੇ ਨੇ ਅੱਗੇ ਕਥਾ ਆਵੇਗੀ ਉਹ ਨਾਲ ਬਚਨ ਅੱਗੇ ਖੁੱਲ ਰਿਹਾ ਮਹਾਰਾਜ ਜੀ ਕਹਿੰਦੇ ਨਾਂ ਨਾਨਕ ਹੈ ਤੇ ਨਿਰੰਕਾਰੀ ਸਾਡਾ ਵੇਖ ਹੈ
ਖੱਤਰੀ ਕੀ ਜਾਤ ਦੋਸਤ ਬੇਦੀ ਮਮ ਜਾਨੀਏ
ਖੱਤਰੀ ਵਰਣ ਹੈ ਤੇ ਬੇਦੀਆਂ ਦੇ ਘਰ ਚ ਸਰੀਰ ਨੇ ਜਨਮ ਲਿਆ ਬੇਦੀਆਂ ਦਾ ਟੱਬਰ ਕਹਿੰਦੇ ਨੇ ਇਸ ਨਗਰ ਦੇ ਵਿੱਚ ਉਸ ਬੇਦੀਆਂ ਦੇ ਘਰ ਵਿੱਚ ਇਹ ਸਰੀਰ ਦਾ ਜਨਮ ਹੋਇਆ
ਕਹੇ ਸੰਤ ਵਾਰ ਤੁਮ ਆਪ ਨਿਰੰਕਾਰੀ ਭਏ
ਸੰਤ ਜੀ ਬੋਲੇ ਕਹਿਣ ਲੱਗੇ ਜੀ ਤੁਸੀਂ ਆਪ ਹੀ ਨਿਰੰਕਾਰ ਬਣ ਗਏ ਆਪ ਨਿਰੰਕਾਰੀ ਭਏ ਤੁਸੀਂ ਆਪ ਹੀ ਨਿਰੰਕਾਰ ਕਿਵੇਂ ਹੋ ਗਏ ਤੁਸੀਂ ਆਪ ਹੀ ਭਲਾ ਨਿਰੰਕਾਰੀ ਕਿਵੇਂ ਹੋ ਗਏ
ਪੁੱਤਰ ਬਤਾਏ ਹਮ ਕੌਣ ਤੇ ਪ੍ਰਮਾਣੀਏ
ਜਵਾਬ ਦਿਓ ਤੇ ਪ੍ਰਮਾਣ ਦਿਓ ਵੀ ਤੁਸੀਂ ਨਿਰੰਕਾਰ ਕਿਵੇਂ ਹੋ ਗਏ ਤੁਸੀਂ ਆਪ ਨਿਰੰਕਾਰੀ ਕਿਵੇਂ ਹੋ ਗਏ
ਰਾਮ ਰਤੋ ਸੰਤ ਰੂਪ ਮਤੋ ਹੈ ਅਨੂਪ ਸ਼ੁਭ
ਸਤਿਗੁਰੂ ਜੀ ਬੋਲੇ ਕਹਿਣ ਲੱਗੇ ਮਹਾਰਾਜ ਤੁਹਾਡਾ ਹੈ ਸੰਤ ਰੂਪ ਸੰਤ ਰੂਪ ਦੇ ਧਾਰਨੀ ਤੇ ਸੰਤ ਰੂਪ ਦੇ ਵਿੱਚ ਸ਼ੁਭ ਮਤ ਹੁੰਦੀ ਹੈ ਜਿਹੜਾ ਸੰਤ ਹੁੰਦਾ ਉਹਦੇ ਵਿੱਚ ਸ਼ੁਭ ਮਤ ਹੁੰਦੀ ਹੈ ਉਸ ਮਤ ਬਾਰੇ ਦੱਸਿਆ ਨਹੀਂ ਜਾ ਸਕਦਾ
ਭਏ ਨਿਰੰਕਾਰ ਹੋ ਕੇ ਭੇਦ ਨਾ ਪਛਾਣੀਏ
ਤੇ ਜਿਹੜਾ ਸੰਤ ਹੁੰਦਾ ਉਹਨੂੰ ਭੇਦ ਦੀ ਪਛਾਣ ਨਹੀਂ ਹੁੰਦੀ ਵੀ ਨਿਰੰਕਾਰ ਕੌਣ ਹੈ ਅਸੀਂ ਨਿਰੰਕਾਰੀ ਵੇਖ ਇਸ ਕਰਕੇ ਕਿਹਾ ਕਿ ਸਰੀਰ ਮਿੱਥਿਆ ਹੈ ਇਹਦੇ ਵਿੱਚ ਰਹਿਣ ਵਾਲਾ ਜੋ ਹੈ ਉਹ ਨਿਰੰਕਾਰ ਹੈ ਉਹ ਨਿਰੰਕਾਰ ਤੁਹਾਡੇ ਵਿੱਚ ਵੀ ਵਸਦਾ ਉਹ ਸਾਡੇ ਵਿੱਚ ਵੀ ਵਸਦਾ ਉਹ ਨਿਰੰਕਾਰੀ ਜਿਹੜਾ ਕੋਈ ਰੂਪ ਰੰਗ ਨਹੀਂ ਜਿਹੜਾ ਇੱਕ ਸਰੀਰ ਤੋਂ ਪੰਜਾਂ ਤੱਤਾਂ ਤੋਂ ਪਰੇ ਹੈ ਇਹਦੀ ਕੋਈ ਜਾਤ ਨਹੀਂ ਕੋਈ ਕੁੱਲ ਨਹੀਂ ਤੁਹਾਨੂੰ ਇਹ ਭੇਦ ਪਛਾਣਨਾ ਚਾਹੀਦਾ ਤੁਸੀਂ ਸੰਤ ਲੋਕ ਹੋ ਤੇ ਤੁਹਾਨੂੰ ਇਹ ਭੇਦ ਪੁੱਛਣ ਦੀ ਲੋੜ ਹੀ ਨਹੀਂ ਤੁਹਾਨੂੰ ਤੁਸੀਂ ਸਮਝ ਲੈਂਦੇ ਮੇਰੇ ਇੰਨੇ ਕਹਿਣ ਨਾਲ ਹੀ ਕਿ ਨਿਰੰਕਾਰ ਦੀ ਜੋਤ ਸਰਵ ਵਿਆਪਕ ਹੈ
ਐਸੇ ਕਹਿਵਾ ਕਲੀਨੀ ਕਰਦੇ ਉਤਾਰ ਛਾਪ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਖਿਆ ਨਾ ਵੀ ਨਿਰੰਕਾਰ ਉਹ ਇਸ ਸਰੀਰ ਵਿੱਚ ਹੀ ਵੱਸਦਾ, ਤੁਹਾਡੇ ਵਿੱਚ ਵੀ ਵੱਸਦਾ ਹੈ, ਇਹ ਮਤ ਤੁਸੀਂ ਵੀ ਧਾਰਨੀ ਹੈ। ਹਰ ਇੱਕ ਮਹਾਤਮਾ ਲਈ ਇਹੀ ਮਤ ਹੋਣੀ ਚਾਹੀਦੀ ਹੈ ਕਿ ਉਹ ਇਹੀ ਵੇਖੇ ਕਿ ਨਿਰੰਕਾਰ ਸਾਰਿਆਂ ਵਿੱਚ ਹੀ ਰਮਿਆ ਹੋਇਆ। ਇਸ ਕਰਕੇ ਅਸੀਂ ਨਾਨਕ ਨਿਰੰਕਾਰੀ ਆਪਣੇ ਆਪ ਨੂੰ ਕਹਿੰਦੇ। ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਜਵਾਬ ਦੇ ਕੇ ਆਪਣੇ ਹੱਥ ਚੋਂ ਨਾ ਉਹ ਸੋਨੇ ਦੀ ਅੰਗੂਠੀ ਲਾਹ ਲਈ ਤੇ ਹੱਥ ਚੋਂ ਸੋਨੇ ਦੀ ਅੰਗੂਠੀ ਉਤਾਰ ਕੇ
ਲੋਟੇ ਕੇ ਸਮੇਤ ਦੀਨੀ ਸੁੱਖ ਦਾਨੀਏ।
ਮਹਾਰਾਜ ਜੀ ਨੇ ਉਹ ਸੋਨੇ ਦੀ ਛਾਪ ਲਾਹ ਕੇ, ਮੁੰਦਰੀ ਲਾਹ ਕੇ ਤੇ ਨਾਲ ਜਿਹੜਾ ਲੋਟਾ ਸੀ ਹੱਥ ਚ ਫੜਿਆ ਹੋਇਆ, ਲੋਟਾ ਤੇ ਉਹ ਮੁੰਦਰੀ ਦੋਵੇਂ ਚੀਜ਼ਾਂ ਮਹਾਰਾਜ ਜੀ ਨੇ ਮਹਾਤਮਾ ਜੀ ਨੂੰ ਦੇ ਦਿੱਤੀਆਂ। ਆਖਿਆ ਲਓ ਸੰਤ ਜੀ ਤੁਸੀਂ ਰੱਖ ਲਓ, ਤੁਹਾਡੀ ਦਰਸ਼ਨ ਪੀੜਾ, ਅਤੀਤ ਮਹਾਂਪੁਰਖ ਹੋ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਲਓ ਸੰਤ ਜੀ ਇਹ ਦੋਵੇਂ ਚੀਜ਼ਾਂ ਤੁਸੀਂ ਅੰਗੀਕਾਰ ਕਰ ਲਓ।
ਕਹੇ ਪੁੰਨ ਸੰਤ ਐਵੇਂ ਪਹੁੰਚੀ ਸੁਲੇ ਹੋ ਅਬ।
ਸੰਤ ਜੀ ਨੇ ਅੱਗੇ ਉਹ ਦੋਵੇਂ ਚੀਜ਼ਾਂ ਫੜੀਆਂ ਤੇ ਫੜ ਕੇ ਵਾਪਸ ਕਰਦਿਆਂ ਹੋਇਆ ਕਹਿਣ ਲੱਗੇ, ਲਓ ਜੀ ਮਹਾਰਾਜ ਸਾਨੂੰ ਪਹੁੰਚ ਗਈਆਂ ਤੇ ਤੁਸੀਂ ਹੁਣ ਵਾਪਸ ਲੈ ਲਓ।
ਨਹੀਂ ਮੋਹੇ ਕਾਮ ਨਿਜ ਧਾਮ ਲੈ ਸਿਧਾਈਏ।
ਮੇਰਾ ਇਹਦੇ ਨਾਲ ਕੋਈ ਕੰਮ ਨਹੀਂ, ਉਹ ਵੀ ਅਤੀਤ ਵਿਰਾਗੀ ਸੀ ਨਾ। ਕਹਿਣ ਲੱਗਾ ਮਹਾਰਾਜ ਮੇਰਾ ਇਹ ਸੋਨੇ ਦੀ ਮੁੰਦਰੀ ਨਾਲ ਕੀ ਕੰਮ, ਦੋ ਪ੍ਰਸ਼ਾਦੇ ਛਗੜੇ ਹੁੰਦੇ, ਜਿੱਥੇ ਮੰਗੀਏ ਉੱਥੋਂ ਮਿਲ ਜਾਂਦਾ, ਤੇ ਮੈਂ ਇਹ ਮੁੰਦਰੀ ਭਲਾ ਕੀ ਕਰਨੀ। ਮਹਾਰਾਜ ਤੁਸੀਂ ਰੱਖ ਲਓ ਤੇ ਮੇਰੇ ਕੋਲ ਆ ਗਈ ਤੁਹਾਡੀ, ਤੇ ਤੁਸੀਂ ਮਹਾਰਾਜ ਜੀ ਹੁਣੇ ਵਾਪਸ ਲੈ ਕੇ ਘਰ ਚਲੇ ਜਾਓ।
ਇੱਕ ਵਾਰ ਦੇ ਕਰ ਤਾਏ ਕੋ ਸੁਲੇ ਅਮ ਪ੍ਰੀਤ ਕਰ ਲੈ ਤੁਜੋ ਧਰਮ ਲਜਾਈਏ।
ਮਹਾਰਾਜ ਜੀ ਕਹਿੰਦੇ ਸੰਤ ਜੀ ਧਰਮੀ ਪੁਰਖਾਂ ਦਾ ਇਹ ਸਵਾਲ ਵੀ ਜਿਹੜੀ ਚੀਜ਼ ਇੱਕ ਵਾਰੀ ਦਾਨ ਕਰ ਦਿੱਤੀ ਤੇ ਦਾਨ ਦਿੱਤੀ ਹੋਈ ਚੀਜ਼ ਫੇਰ ਮੋੜ ਕੇ ਵਾਪਸ ਲੈਣ ਵੀ ਲਿਆ ਮੇਰੀ, ਇਹ ਤਾਂ ਫਿਰ ਧਰਮ ਨੂੰ ਲਾਜ ਲੱਗੇਗੀ ਨਾ, ਇਹ ਧਰਮੀ ਦਾ ਸਵਾਲ ਨਹੀਂ। ਤੇ ਨਾਲੇ ਮੇਰੇ ਸਾਹਿਬ ਨੇ ਆਪਣੇ ਹੱਥਾਂ ਨਾਲ ਦਿੱਤਾ ਹੀ ਹੈ, ਲਿਆ ਨਹੀਂ ਕਿਸੇ ਕੋਲ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੇਣ ਹੀ ਵਾਲੇ ਨੇ, ਦਾਤੇ ਹੀ ਨੇ, ਤੇ ਕਹਿੰਦੇ ਜੇ ਦੇ ਕੇ ਲਈਏ ਤੇ ਧਰਮੀਆਂ ਦਾ ਕੰਮ ਨਹੀਂ, ਜੇ ਇਹਦੇ ਨਾਲ ਧਰਮ ਨੂੰ ਲਾਜ ਲੱਗਦੀ ਹੈ, ਧਰਮੀਆਂ ਨੂੰ ਲਾਜ ਲੱਗਦੀ ਹੈ ਕਿ ਜਿਹੜੀ ਵਸਤੂ ਇੱਕ ਵਾਰੀ ਦਾਨ ਵਜੋਂ ਦੇ ਦਿੱਤੀ ਤੇ ਦੇ ਕੇ ਵਾਪਸ ਲੈ ਲਈ, ਇਹ ਕੰਮ ਧਰਮੀਆਂ ਦਾ ਨਹੀਂ, ਇਹ ਤਾਂ ਸਗੋਂ ਧਰਮ ਲਜਾਏ ਮਾਨ ਹੁੰਦਾ।
ਉਹੀ ਕਹਿ ਪ੍ਰਸੰਨ ਸੰਤ ਕਹਿਤ ਪਰਛੰਨ ਵੇਖ।
ਅੱਗੋਂ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਕਹਿਣ ਲੱਗੇ, ਹਾਂ ਨਾਨਕ ਨਿਰੰਕਾਰੀ ਬਿਲਕੁਲ ਸਹੀ ਨਾਂ ਹੈ। ਸਮਝ ਆ ਰਹੀ ਤੇ ਜੋ ਤੁਸੀਂ ਕਿਹਾ ਸੀ ਨਾ ਉਹ ਸ਼ੰਕਾ ਹੁਣ ਨਿਕਲ ਗਿਆ ਹੈ, ਵਾਕਈ ਤੁਹਾਡਾ ਸੱਚ ਸਰੂਪ ਹੈ।
ਲੇਤ ਕਰਤਾਰ ਸੁਧ ਐਸੇ ਜਾਣ ਪਾਈਏ।
ਇਹ ਤਾਂ ਜਾਪਦਾ ਹੈ ਵੀ ਖੁਦ ਕਰਤਾਰ ਮੇਰੀ ਖਬਰ ਲੈਣ ਆਇਆ ਹੈ ਕਿ ਖੁਦ ਕਰਤਾਰ। ਹੁਣ ਦ੍ਰਿਸ਼ਟੀ ਜਿਹੜੀ ਮੈਲ ਸੀ ਨਾ ਅੰਦਰ, ਉਹ ਕਹਿੰਦੇ ਜਿਵੇਂ ਦੀਵਾ ਤਿਆਰ ਸੀ ਬਸ ਜੋਤ ਹੀ ਜਗਾਣੀ ਸੀ, ਜਗਾ ਦਿੱਤੀ ਗੁਰੂ ਨਾਨਕ ਸਾਹਿਬ ਦੇ ਜਾ ਕੇ ਤੇ ਜਗਾਈ, ਜਿਸ ਵੇਲੇ ਤੇ ਕਹਿਣ ਲੱਗਾ ਜੀ ਮੈਂ ਤਾਂ ਸਮਝਿਆ ਵੀ ਮੇਰੀ ਕਰਤਾਰ ਸੁਧ ਲੈਣ ਆਇਆ, ਕਰਤਾਰ ਹੀ ਮੇਰੀ ਖਬਰ ਲੈਣ ਵਾਸਤੇ ਆਇਆ ਹੈ।
ਸੰਤ ਤਵੇ ਚਲਿਓ ਗਏ ਨਾਨਕ ਸਦਨ ਆਇਓ।
ਸੰਤ ਜੀ ਤਾਂ ਨਿਹਾਲ ਹੋ ਕੇ ਚਲੇ ਗਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਘਰ ਵਾਪਸ ਆਏ।
ਸੁੰਦਰ ਬਦਨ ਨਿਜ ਸਿੱਖ ਸੁਖ ਦਾਈਏ।
ਸੋਹਣਾ ਮੁੱਖ ਜਿਹੜੇ ਆਪਣੇ ਸਿੱਖਾਂ ਨੂੰ ਸਦਾ ਹੀ ਸੁੱਖ ਦੇਣ ਵਾਲੇ ਸੁਖਦਾਤੇ ਨੇ, ਐਸੇ ਸੁੱਖ ਦੇਣ ਵਾਲੇ ਸੁਖਦਾਤੇ ਸਤਿਗੁਰੂ ਜੀ ਆਪਣੇ ਮਹੱਲਾਂ ਨੂੰ ਆਪਣੇ ਮੰਦਰਾਂ ਨੂੰ ਵਾਪਸ ਮੁੜੇ।
ਕਾਲੂ ਕਰ ਦੇਖ ਗਏ ਕੋਪ ਮੈਂ ਅਭਿਸ਼ੇਕ।
ਜਿਸ ਵੇਲੇ ਸਤਿਗੁਰੂ ਜੀ ਘਰ ਆਏ, ਇਹ ਵਿਧੀ ਆਪ ਹੀ ਸਤਿਗੁਰੂ ਜੀ ਬਣਾਉਂਦੇ, ਸੁਲਤਾਨਪੁਰ ਸਾਹਿਬ ਜਾਣ ਦੀ ਵਿਧੀ ਜੋ ਫੜਨੀ ਸੀ, ਕਾਰਨ ਜੋ ਬਣਨਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਘਰ ਆਏ ਤੇ ਪਿਤਾ ਜੀ ਦੀ ਸਭ ਤੋਂ ਨਿਗਾਹ ਪਹਿਲਾਂ ਪਈ ਮਹਾਰਾਜ ਜੀ ਦੇ ਹੱਥ ਤੇ, ਹੱਥ ਵੇਖਿਆ ਸਤਿਗੁਰਾਂ ਦਾ ਤੇ ਮਹਾਰਾਜ ਜੀ ਦੀ ਉਂਗਲੀ 'ਚ ਸੋਨੇ ਦੀ ਮੁੰਦਰੀ ਕੋਈ ਨਹੀਂ। ਪਿਤਾ ਜੀ ਦੀ ਨਿਗਾਹ ਪਈ ਤੇ ਵੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੱਥ ਵਿੱਚ ਮੁੰਦਰੀ ਨਹੀਂ, ਵੇਖਦਿਆਂ ਗੁੱਸੇ 'ਚ ਆ ਗਏ, ਰੋਹ 'ਚ ਆ
ਗਏ। ਅਭਿਸ਼ੇਕ ਮੁੱਖ ਭਾਖੈ ਦੁਰਬਾਦ ਅਬ ਸਾਚ ਕੋ ਮੋਏ ਕੋ।
ਭਾਰੀ ਗੁੱਸੇ ਵਿੱਚ ਆ ਕੇ ਮੂੰਹ ਤੋਂ ਦੁਰਬਚਨ ਬੋਲਦੇ ਹੋਏ, ਕਿਉਂਕਿ ਜਾਣਦੇ ਸੀ ਵੀ ਇਹਨਾਂ ਦਾ ਸੁਭਾਅ ਹੀ ਇਹ ਹੈ ਵੀ ਦੇ ਹੀ ਆਉਂਦੇ ਨੇ, ਕੋਈ ਨਾ ਕੋਈ ਚੀਜ਼ ਜੋ ਘਰ 'ਚ ਲੱਭਦਾ ਦੇ ਹੀ ਆਉਂਦੇ ਨੇ। ਮੁੱਢ ਤੋਂ ਜਦੋਂ ਦੀ ਹੋਸ਼ ਸੰਭਾਲੀ ਉਦੋਂ ਦੀ ਇਹਨਾਂ ਦੀ ਅਵਸਥਾ ਹੀ ਇਹ ਹੈ। ਕਦੇ ਕੱਪੜਾ ਦੇ ਆਉਂਦੇ ਸੀ, ਕਦੇ ਕੋਈ ਭਾਂਡਾ ਚੁੱਕ ਕੇ ਦੇ ਆਉਂਦੇ ਸੀ, ਕਦੇ ਕੁੱਝ, ਅੱਜ ਮੁੰਦਰੀ ਦੇ ਆਏ ਨੇ ਸੋਨੇ ਦੀ। ਤੇ ਵੇਖ ਕੇ ਪਿਤਾ ਜੀ ਦੁਰ ਬਚਨ ਬੋਲੇ, ਕਹਿਣ ਲੱਗੇ ਵੀ ਹੁਣ ਸੱਚ ਸੱਚ ਦੱਸ। ਅਬ ਸਾਚ ਕਹੋ ਮੋਹੇ ਕੋ, ਹੁਣ ਮੈਨੂੰ ਸੱਚ ਸੱਚ ਦੱਸੀ ਜੋ ਮੈਂ ਪੁੱਛਦਾ ਹਾਂ।
ਲੋਟਾ ਤੈਂ ਗਵਾਏ ਛਾਪ ਦੀਨੀ ਕੌਣ ਜਾਏ ਸੁੱਤ।
ਉਹ ਲੋਟਾ ਜਿਹੜਾ ਸੀ ਤੁਹਾਡੇ ਹੱਥ ਚੋਂ ਵੀ ਕੀਮਤੀ, ਉਹ ਕਿੱਥੇ ਗਵਾ ਕੇ ਆਏ ਜੇ? ਤੇ ਜਿਹੜੀ ਛਾਪ ਹੈ ਤੁਹਾਡੇ ਹੱਥ ਵਿੱਚ ਸੀ ਉਹ ਕਿਹਨੂੰ ਦੇ ਕੇ ਆਏ ਜੇ? ਕਿਉਂਕਿ ਉਹ ਗਵਾਚਣ ਵਾਲੀ ਚੀਜ਼ ਨਹੀਂ ਸੀ, ਉਹ ਤਾਂ ਆਪ ਹੱਥੋਂ ਲਾਹ ਕੇ ਦੇ ਕੇ ਆਏ ਹੋਣੇ। ਕਿਹਨੂੰ ਦੇ ਕੇ ਆਏ ਹੋ?
ਸਦਾ ਦੁੱਖ ਦਾਏ ਮਤ ਆਵਤ ਨਾ ਤੋਏ ਕੋ।
ਮੈਨੂੰ ਸਦਾ ਹੀ ਦੁੱਖ ਦੇਣਾ, ਮੈਂ ਤੈਨੂੰ ਮਤ ਦੇ ਕੇ ਹਾਰ ਗਿਆ ਪਰ ਤੈਨੂੰ ਮਤ ਨਹੀਂ ਆਈ। ਪਿਤਾ ਮਹਿਤਾ ਕਾਲੂ ਜੀ ਬੜੇ ਗੁੱਸੇ ਚ, ਅੱਜ ਬੜੇ ਰੋਹ ਵਿੱਚ ਨੇ, ਅੱਜ ਬੜੇ ਜਲਾਲ ਵਿੱਚ ਆਏ ਹੋਏ ਤੇ ਕਹਿੰਦੇ ਮੈਨੂੰ ਸਦਾ ਹੀ ਦੁੱਖ ਦੇਣਾ, ਤੈਨੂੰ ਮਤ ਕਦੋਂ ਆਵੇਗੀ? ਤੈਨੂੰ ਮਤ ਨਹੀਂ ਆਉਂਦੇ।
ਲੋ ਪੁਕਾਰੋ ਲੀਨ ਤੇ ਸਮਾਰੋ।
ਮੈਂ ਕਿੱਥੇ ਤੱਕ ਪੁਕਾਰ ਕਰਾਂ? ਤੂੰ ਆਪਣੇ ਘਰ ਦੀ ਕੋਈ ਵੀ ਚੀਜ਼ ਸੰਭਾਲ ਕੇ ਨਹੀਂ ਰੱਖ ਸਕਦਾ।
ਭੋਲ ਕੀ ਨਿਓ ਉਜਾੜੋ ਮੁਰ ਕਹਿਓ ਜੇ ਨਾ ਪੋਹੇ ਕੋ।
ਮੇਰਾ ਘਰ ਉਜਾੜਨ ਨਹੀਂ ਲੱਗਾ ਹੋਇਆ, ਘਰ ਹੀ ਉਜਾੜ ਰਿਹਾ ਮੁੱਢ ਤੋਂ ਜਦੋਂ ਦਾ ਜਨਮ ਲੈ ਕੇ ਆਇਆ। ਤੇ ਮੈਂ ਜੇ ਕੁਝ ਕਹਿਣਾ ਤੇ ਤੈਨੂੰ ਪੋਂਦਾ ਵੀ ਨਹੀਂ, ਸਪਰਸ਼ ਵੀ ਨਹੀਂ ਲੱਗਦੀ। ਜਿਹੜੀ ਗੱਲ ਮੈਂ ਕਹਿਣਾ ਉਹ ਤੈਨੂੰ ਸਪਰਸ਼ ਤੱਕ ਨਹੀਂ ਕਰਦੇ।
ਇੱਛਾ ਦੇ ਜਈਏ ਹਮ ਧਾਮ ਹੋਣਾ ਆਈਏ।
ਕਿਆ ਨਿਕਲ ਜਾ ਮੇਰੇ ਘਰ ਵਿੱਚੋਂ? ਪਿਤਾ ਮਹਿਤਾ ਕਾਲੂ ਜੀ ਇੰਨੇ ਗੁੱਸੇ ਚ ਆਏ, ਜਾ ਚਲਾ ਜਾ ਮੇਰੇ ਘਰ ਚੋਂ, ਤੇ ਜਿੱਥੇ ਤੇਰਾ ਦਿਲ ਕਰੇ ਉੱਥੇ ਰਹਿ, ਹੁਣ ਮੇਰੇ ਘਰ ਚ ਮੁੜ ਕੇ ਨਾ। ਅੱਜ ਇੱਥੇ ਤੱਕ ਤੋਬਤ ਆ ਗਈ। ਪਿਤਾ ਜੀ ਇੰਨੇ ਦੇ ਗੁੱਸੇ ਵਿੱਚ ਆ ਗਏ ਤੇ ਉਸ ਵੇਲੇ ਕਹਿਣ ਲੱਗੇ ਵੀ ਜਾਓ, ਇੱਛਾ ਜਹਾਂ ਜਈਆ, ਜਿੱਥੇ ਤੁਹਾਡੀ ਇੱਛਾ ਹੋਵੇ ਜਾਓ ਉੱਥੇ। ਹਮ ਤਾਂ ਉਹ ਨਾ ਆਈ ਹੈ, ਹੁਣ ਸਾਡੇ ਘਰ ਵਿੱਚ ਵਾਪਸ ਮੁੜ ਕੇ ਨਾ ਆਵੇ।
ਨਿਜ ਖਈਐ ਜੋ ਕਮਈਐ ਕਯੋ ਰਿਦੈ ਭਰ ਛੋਕੋ।
ਤੇ ਜਾਓ ਜਾ ਕੇ ਆਪਣਾ ਕਮਾਓ ਤੇ ਆਪਣਾ ਖਾਵੋ ਤੇ ਫਿਰ ਪਤਾ ਲੱਗੇਗਾ। ਹੁਣ ਤਾਂ ਮੇਰਾ ਕਮਾਇਆ ਹੋਇਆ ਜਾ ਕੇ ਵੰਡ ਆਉਂਦੇ ਹੋ ਨਾ, ਤੇ ਆਪਣਾ ਹੀ ਕਮਾਓ ਤੇ ਆਪਣਾ ਹੀ ਖਾਓ। ਏਦਾਂ ਬੜੇ ਗੁੱਸੇ ਵਿੱਚ ਆ ਕੇ ਪਿਤਾ ਜੀ ਨੇ ਇਹ ਕਬੂਲ ਕਹੇ,
ਛੋਟੀ ਜੋ ਕਮਾਈ ਤੇਰੀ ਪੀਨੀ ਤੇ ਗਵਾਏ ਮੇਰੀ।
ਮੈਂ ਤੇਰੀ ਕਮਾਈ ਤੋਂ ਏਦਾਂ ਹੀ ਚੰਗਾ ਲਾ ਮੇਰੇ ਹੱਥ ਜੁੜੇ, ਮੈਂ ਤੇਰੀ ਕਮਾਈ ਨਹੀਂ ਰੱਖਦਾ, ਛੱਡੀ ਮੈਂ ਕਮਾਈ ਤੇਰੀ, ਤੂੰ ਤਾਂ ਮੇਰੀ ਵੀ ਉਜਾੜ ਕੇ ਰੱਖ ਦਿੱਤੀ ਜਿਹੜੀ ਮੈਂ ਕਮਾਈ, ਤੂੰ ਮੇਰੀ ਵੀ ਉਜਾੜ ਕੇ ਰੱਖ ਦਿੱਤੀ। ਪਹਿਲਾਂ ਕਹਿੰਦੇ ਸੀ ਵੀ ਭਗਵਾਨ ਪੁੱਤਰ ਬਣ ਕੇ ਆਵੇ ਤੇ ਹੁਣ ਪੁੱਤਰ ਹੀ ਨਜ਼ਰ ਆਉਂਦੇ ਨੇ, ਭਗਵਾਨ ਨਜ਼ਰ ਨਹੀਂ ਆਉਂਦੇ। ਕਿਉਂਕਿ ਵਰ ਵੀ ਇਹ ਦਿੱਤਾ ਸੀ ਵੀ ਪੁੱਤਰ ਹੀ ਜਾਣੋਗੇ। ਇਹ ਤਾਂ ਉਦੋਂ ਜਦੋਂ ਪਿਤਾ ਜੀ ਅੰਤਲੇ ਦਿਨਾਂ ਦੇ ਵਿੱਚ ਅੰਤਲੇ ਸਵਾਸਾਂ ਦੇ ਵਿੱਚ ਪਹੁੰਚੇ, ਅੱਗੇ ਕਥਾ ਉਹ ਬੜੇ ਵਿਰਾਗ ਵਾਲੀ ਆਉਣੀ ਹੈ। ਉਦੋਂ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪਿਤਾ ਜੀ ਨੂੰ ਗਿਆਨ ਦਿੱਤਾ। ਉਹਨਾਂ ਆਖਿਆ ਸੀ ਮਹਾਰਾਜ ਤੁਸੀਂ ਇੰਨੇ ਜੀਵਾਂ ਨੂੰ ਤਾਰ ਦਿੱਤਾ ਤੇ ਹੁਣ ਮੈਨੂੰ ਵੀ ਕੋਈ ਸੋਝੀ ਬਖਸ਼ੋ। ਫਿਰ ਉਦੋਂ ਗਿਆਨ ਦੀ ਪ੍ਰਾਪਤੀ ਹੋਈ। ਹੁਣ ਕਹਿੰਦੇ ਵੀ ਜਾਓ ਚਲੇ ਜਾਓ, ਤੁਸੀਂ ਤੁਹਾਡੀ ਕਮਾਈ ਤੋਂ ਮੈਂ ਰਿਹਾ ਤੇ ਜਿਹੜੀ ਮੇਰੀ ਕਮਾਈ ਸੀ ਤੁਸੀਂ ਉਹ ਵੀ ਗਵਾ ਦਿੱਤੀ ਹੈ।
ਵਿਵਹਾਰ ਕੀ ਨਾ ਮਤ ਤੇਰੇ ਪਾਸ ਹੈ।
ਵਣਜ ਕਰਨ ਦੀ, ਵਿਵਹਾਰ ਕਰਨ ਦੀ ਤੇਰੇ ਕੋਲ ਮਤ ਹੈ ਹੀ ਨਹੀਂ ਵੀ ਕਿਸ ਤਰ੍ਹਾਂ ਵਣਜ ਕਰੀਦਾ, ਕਿਸ ਤਰ੍ਹਾਂ ਦੁਨੀਆ ਵਿੱਚ ਵਿਚਰੀਦਾ, ਉਹਦੀ ਮਤ ਤੇਰੇ ਕੋਲ ਕੋਈ ਨਹੀਂ।
ਦੂਸ਼ਣ ਹੀ ਕਰਤ ਹਉ ਬੋਲਤ ਖਪਤ ਨਿਤ।
ਰੁਕਦੀ ਰਹਿੰਦੇ ਜੇ ਮੈਂ ਬੋਲੀ ਜਾਂਦਾ ਬੋਲ ਬੋਲ ਕੇ ਮੈਂ ਹੀ ਖਪਦਾ, ਅੱਗੋਂ ਬੋਲਦਾ ਹੀ ਨਹੀਂ ਕੁਝ, ਕੁਝ ਜਵਾਬ ਹੀ ਨਹੀਂ ਦਿੰਦੇ ਤੁਸੀਂ, ਮੈਂ ਹੀ ਬੋਲ ਬੋਲ ਕੇ ਖੱਪ ਜਾਂਦਾ।
ਮਾਲਕ ਨਾ ਬਾਪ ਕਿਤੋਂ ਦੁੱਖ ਹੀ ਕੀ ਰਾਤ ਹੈ।
ਇੱਕ ਵੀ ਗੱਲ ਨਹੀਂ ਮੰਨਦੇ, ਏਦਾਂ ਜਾਪਦਾ ਵੀ ਤੁਸੀਂ ਮੇਰੇ ਘਰ ਪੁੱਤਰ ਬਣ ਕੇ ਨਹੀਂ ਦੁੱਖ ਬਣ ਕੇ ਜਨਮ ਲਿਆ, ਤੇ ਦੁੱਖ ਬਣ ਕੇ ਤੁਸੀਂ ਦੁੱਖਾਂ ਦੀ ਕੂਜੀ ਮੇਰੇ ਵਾਸਤੇ ਲੈ ਕੇ ਆਏ ਜੇ ਤੁਸੀਂ, ਤਾਂ ਮੇਰੇ ਵਾਸਤੇ ਦੁੱਖਾਂ ਦੀ ਰਾਸ ਬਣ ਕੇ ਆਏ ਹੋ।
ਰਾਏ ਸੰਗ ਤਾਏ ਜਾਏ ਕਯੋ ਕਹੂ ਭੇਦ ਸਭ।
ਪਿਤਾ ਜੀ ਲਾੜੀ ਰਹੇ ਸਨ, ਇਹ ਕਿਸੇ ਨੇ ਵੇਖ ਲਿਆ ਗੁਰੂ ਨਾਨਕ ਸਾਹਿਬ ਨੂੰ ਤਾੜਦਿਆਂ ਹੋਇਆ, ਗੁੱਸੇ ਵਿੱਚ ਆ ਕੇ ਰੋਹ ਵਿੱਚ ਆਉਂਦਿਆਂ ਕਬੋਲ ਬੋਲਦਿਆਂ ਪਿਤਾ ਜੀ ਨੂੰ ਵੇਖ ਕੇ ਨਾ, ਇੱਕ ਦਾਸ ਨੇ ਕਿਤੇ ਵੇਖ ਲਿਆ, ਭੱਜ ਕੇ ਰਾਏ ਬੁਲਾਰ ਨੇ ਪਹਿਲਾਂ ਹੀ ਆਪਣੇ ਸੇਵਾਦਾਰ ਛੱਡੇ ਹੋਏ ਸੀ ਵੀ ਜਦੋਂ ਕਿਤੇ ਮਹਿਤਾ ਕਾਲੂ ਲੜਨ ਲੱਗੇ ਤੇ ਮੈਨੂੰ ਪਹਿਲਾਂ ਖ਼ਬਰ ਦੇਣੀ ਆ ਕੇ ਜਿੱਥੇ ਵੀ ਹੋਵਾਂ ਮੈਂ। ਗਿਆ ਦਾਸ, ਉਹਨੇ ਜਾ ਕੇ ਬੜੀ ਛੇਤੀ ਨਾਲ ਰਾਏ ਬੁਲਾਰ ਜੀ ਨੂੰ ਦੱਸਿਆ, ਰਾਏ ਜੀ ਤੁਹਾਡੇ ਖੁਦਾ ਨਾਲ, ਤੁਹਾਡੇ ਨਿਰੰਕਾਰ ਨਾਲ ਪਿਤਾ ਮਹਿਤਾ ਕਾਲੂ ਜੀ ਫੇਰ ਲੜ ਰਹੇ ਨੇ, ਉਹ ਫੇਰ ਝਗੜ ਰਹੇ ਨੇ, ਉਹਨਾਂ ਨੂੰ ਫਿਰ ਬੜੇ ਗੁੱਸੇ ਵਿੱਚ ਆ ਕੇ ਭੈੜੇ ਭੈੜੇ ਬੋਲ ਬੋਲ ਰਹੇ ਨੇ।
ਕਾਲੂ ਕੋ ਬੁਲਾਏ ਰਾਏ ਲੀਨ ਤਦ ਆਸਵੈ,
ਉਸੇ ਵੇਲੇ ਸੇਵਾਦਾਰ ਨੌਕਰ ਭੇਜਿਆ ਵੀ ਜਾਓ ਪਿਤਾ ਕਾਲੂ ਜੀ ਨੂੰ ਬੁਲਾ ਕੇ ਲਿਆਓ ਮੇਰੇ ਕੋਲ। ਤੇ ਬੜੀ ਛੇਤੀ ਨਾਲ ਪਿਤਾ ਮਹਿਤਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਨੇ ਆਪਣੇ ਕੋਲ ਬੁਲਾ ਲਿਆ।
ਕਹਾ ਤੋਏ ਭਇਓ ਨੇ ਮਨੇ ਕਿਮ ਕਹਿਓ, ਉਹ ਪ੍ਰਾਤ ਸਮਝਾਇਓ ਤੇਰੋ ਗਏ ਵਿਸ਼ਵਾਸਿਆ।
ਰਾਏ ਬੁਲਾਰ ਜੀ ਕੋਲ ਪਿਤਾ ਜੀ ਆਏ, ਨੌਕਰੀ ਕਰਦੇ ਸੀ, ਹੱਥ ਜੋੜ ਕੇ ਸਾਹਮਣੇ ਖਲੋ ਗਏ। ਤੇ ਰਾਏ ਜੀ ਵੀ ਅੱਜ ਬੜੇ ਰੋਸ ਵਿੱਚ ਗੁੱਸੇ 'ਚ ਆਏ, ਕਹਿੰਦੇ ਵੀ ਕਹਾ ਤੋਹੇ ਭਇਓ, ਤੈਨੂੰ ਕੀ ਹੋ ਗਿਆ? ਨਾ ਮਾਨਾ ਕਿਮ ਕਹਿਓ, ਤੁਸੀਂ ਮੇਰਾ ਕਿਹਾ ਮੰਨਦੇ ਹੀ ਨਹੀਂ, ਤੇ ਹੁਣ ਮੈਨੂੰ ਇਹ ਗੱਲ ਵਿਸ਼ਵਾਸ ਨਾਲ ਪੱਕੀ ਹੋ ਗਈ ਹੈ ਵੀ ਮੈਂ ਜੋ ਕੁਝ ਮਰਜ਼ੀ ਕਹਿ ਲਾ ਤੁਸੀਂ ਮੇਰੀ ਗੱਲ ਨਹੀਂ ਮੰਨਦੇ। ਹੁਣ ਮੈਨੂੰ ਇਹ ਪੱਕਾ ਹੋ ਗਿਆ ਹੈ ਕਿ ਤੁਸੀਂ ਮੇਰੀ ਗੱਲ ਦਾ ਮੇਰੀ ਗੱਲ ਮੰਨਣੀ ਨਹੀਂ। ਮੈਨੂੰ ਹੁਣ ਵਿਸ਼ਵਾਸ ਨਹੀਂ ਰਿਹਾ ਕਿ ਹੁਣ ਤੁਸੀਂ ਮੇਰੀ ਗੱਲ ਮੰਨੋਗੇ।
ਦੋਹੇਰਾ ਪੱਥਰ ਤੇ ਨਿਠੋ ਅਧਿਕ ਜਲ ਮਨ ਬੱਜ ਕਿਮ ਭੇਦ,
ਤੁਹਾਡਾ ਦਿਲ ਪੱਥਰ ਨਾਲੋਂ ਵੀ ਜ਼ਿਆਦਾ ਕਮਜ਼ੋਰ ਹੈ। ਮੈਂ ਤਾਂ ਕਾਲੂ ਜੀ, ਤੁਹਾਡਾ ਜਿਹੜਾ ਦਿਲ ਹੈ ਨਾ ਉਹ ਪੱਥਰ ਨਾਲੋਂ ਵੀ ਕਠੋਰ ਹੈ, ਤੇ ਮੇਰੇ ਕਹੇ ਬਚਨ ਪਾਣੀ। ਹੁਣ ਪਾਣੀ ਪੱਥਰ ਨੂੰ ਕਿਵੇਂ ਮਿਲ ਸਕਦਾ, ਪੱਥਰ ਨੂੰ ਚੀਰ ਨਹੀਂ ਸਕਦਾ। ਏਦਾਂ ਮੇਰੇ ਕਹੇ ਹੋਏ ਇੱਕ ਇੱਕ ਬੋਲ ਨੂੰ ਤੁਹਾਡੇ ਮਨ ਤੇ ਕੋਈ ਅਸਰ ਨਹੀਂ ਆਉਣ ਵਾਲਾ। ਮੈਂ ਜੋ ਕਹਿੰਦਾ ਤੁਹਾਡੇ ਪੱਥਰ ਨਾਲੋਂ ਵੀ ਕਠੋਰ ਦਿਲ ਤੇ ਕੋਈ ਅਸਰ ਨਹੀਂ ਹੁੰਦਾ।
ਨਾਨਕ ਕਦਲੀ ਕੋਮਲੰ
ਸਤਿਗੁਰੂ ਜੀ, ਮੇਰੇ ਪਿਆਰੇ ਪ੍ਰੀਤਮ ਜੀ, ਮੇਰੇ ਬੱਲਭ ਜੀ, ਮੇਰੇ ਖੁਦਾ ਜੀ, ਗੁਰੂ ਨਾਨਕ ਸਾਹਿਬ, ਉਹ ਕੇਲੇ ਦੇ ਦਰਖਤ ਵਾਂਗੂ ਕੂਲੇ ਜੇ ਕੋਮਲ ਜੇ ਨੇ, ਤੇ ਤੂੰ ਉਹਨਾਂ ਤੇ ਹਨੇਰੀ ਵਾਂਗੂ ਕਹਿਰ ਕਰਦਾ। ਜਿਵੇਂ ਕੇਲੇ ਦੇ ਦਰਖਤ ਉੱਤੇ ਤੇਜ਼ ਜੀ ਨਾ ਹਵਾ ਚੱਲੇ ਨਾ, ਤੇ ਕੇਲਾ ਡੋਲ ਜਾਂਦਾ, ਉਹ ਇੱਕਦਮ ਹਲ ਜਾਂਦਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਕਦਲੀ ਕੇਲੇ ਸਮਾਨ ਕੋਮਲ ਨੇ, ਤੇ ਤੂੰ ਹਵਾ ਵਾਂਗੂ ਉਹਨਾਂ ਨੂੰ ਦੁੱਖ ਦਿੰਦਾ ਹੈ, ਜਿਵੇਂ ਹਵਾ ਚੱਲ ਕੇ ਕੇਲੇ ਦੇ ਦਰਖਤ ਨੂੰ ਦੁੱਖ ਦਿੰਦੀ ਹੈ।
ਸਵਈਆ ਨਾਨਕ ਤਾਤ ਕਹੀ ਤਦ ਬਾਤ, ਸੁਨੋ ਕਰ ਛਾਪ ਬੁੱਧੀ ਸੁਧ ਨਾਈ।
ਉਸੇ ਵੇਲੇ ਬੋਲੇ ਪਿਤਾ ਜੀ ਅੱਗੋਂ, ਕਹਿਣ ਲੱਗੇ ਰਾਏ ਜੀ ਪਹਿਲਾਂ ਗੱਲ ਤਾਂ ਸੁਣ ਲਓ ਵੀ ਗੱਲ ਕੀ, ਤੁਸੀਂ ਤਾੜਨਾ ਮੈਨੂੰ ਹੀ ਕਰਦੇ ਜੇ। ਸੁਣੋ ਆ ਹੁਣ ਅੱਜ ਦੀ ਗੱਲ, ਤਾਜ਼ੀ ਗੱਲ, ਹੁਣੇ ਕੁਝ ਸਮੇਂ ਪਹਿਲਾਂ ਦੀ ਗੱਲ ਹੈ ਕਿ ਨਾਨਕ ਦੇ ਹੱਥ ਦੇ ਵਿੱਚ ਬੜੀ ਸੋਹਣੀ ਕੀਮਤੀ ਛਾਪ ਸੀ।
ਜਾਨਤ ਨਾਏ ਨਾ ਕਾਹੇ ਕਰੀ ਕਿ ਗੇਰ ਨਹੀਂ ਕਿ ਦਈ ਕਿਸ ਪਾਏ,
ਪਤਾ ਨਹੀਂ ਵੀ ਉਹ ਛਾਪ ਇਹਨੇ ਕਿਸੇ ਨੂੰ ਦਿੱਤੀ ਹੈ ਜਾਂ ਕਿਤੇ ਲਾਹ ਕੇ ਸੁੱਟ ਆਏ ਨੇ। ਮੈਂ ਪੁੱਛੀ ਜਾਣਾ ਤੇ ਅੱਗੋਂ ਜਵਾਬ ਨਹੀਂ ਦਿੰਦੇ, ਗੇਰ ਦਈ ਕਿ ਦਈ ਕਿਸ ਪਾਈ, ਕਿਤੇ ਸੁੱਟ ਦਿੱਤੀ ਆ ਜਾਂ ਕਿਸੇ ਨੂੰ ਦੇ ਆਏ ਨੇ, ਇਹ ਨੀ ਪਤਾ।
ਉਹ ਅਨਮਾਨ ਤੇ ਜਾਨਤ ਹੋ ਮਨ ਗੋਸ਼ਟੀ ਨਿਤ ਫਕੀਰਨ ਕਾਏ,
ਨੇ ਕੋਈ ਜਵਾਬ ਨਹੀਂ ਦਿੱਤਾ। ਤੇ ਮੈਂ ਇਸ ਗੱਲ ਦਾ ਅਨੁਮਾਨ ਲਾ ਲਿਆ, ਇਸ ਗੱਲ ਦਾ ਮੈਂ ਇਹ ਅਨੁਮਾਨ ਲਾਇਆ ਵੀ ਇਹਦੀ ਗੋਸ਼ਟ ਨਿਤ ਫਕੀਰਾਂ ਨਾਲ ਹੀ ਹੁੰਦੀ ਹੈ, ਇਹ ਫਕੀਰਾਂ ਸਾਧੂਆਂ ਕੋਲ ਜਾ ਕੇ ਰੋਜ਼ ਬੈਠਦਾ ਹੈ।
ਤੇ ਦਿਲ ਕੋ ਨਾ ਮਤਾਵਤ ਹੈ ਦੂਸ਼ਣ ਤਾਰਤ ਹੈ ਮੁੱਖ ਮਾਈ,
ਕੋਈ ਨਾ ਕੋਈ ਚੀਜ਼ ਉਹਨਾਂ ਫਕੀਰਾਂ ਨੂੰ ਰੋਜ਼ ਦੇ ਉਹਦੇ ਨਾਲ ਸਾਫ ਦੇ ਆਏ ਨੇ ਕਿਸੇ ਫਕੀਰ ਨੂੰ। ਤੇ ਜਦੋਂ ਮੈਂ ਕੁਝ ਕਹਿੰਦਾ ਅੱਗੋਂ ਚੁੱਪ ਕਰਕੇ ਬੈਠੇ ਰਹਿੰਦੇ ਨੇ, ਕੋਈ ਗੱਲ ਦਾ ਜਵਾਬ ਨਹੀਂ ਦਿੰਦੇ।
ਉਹ ਕਹਿੰਦੇ ਜੇ ਕਮਾਏ ਕਹਿ ਆਨੰਦ ਖੋਵਤ ਹੈ ਨਾ ਵਿਚਾਰ ਕਰਾਏ,
ਜਾਂ ਹੋਵੇ ਨਾ ਵੀ ਆਪਣੀ ਕਮਾਈ ਕਰਕੇ ਲਿਆਉਂਦਾ ਤੇ ਫਿਰ ਉਹ ਜਾ ਕੇ ਉਹ ਵੰਡਦਾ, ਉਹ ਵੀ ਗੱਲ ਨਹੀਂ। ਪਤਾ ਨੀ ਮੈਂ ਕਿਵੇਂ ਕਿਵੇਂ ਕਰਕੇ ਘਰ ਦਾ ਗੁਜ਼ਾਰਾ ਕਰਦਾ, ਕਮਾਈ ਕਰਕੇ ਲਿਆਉਣਾ, ਤੇ ਇਹ ਬਿਨਾਂ ਵਿਚਾਰ ਤੋਂ ਜਾ ਕੇ ਦਾਨ ਘਰ ਆਉਂਦੇ ਨੇ, ਜਿਵੇਂ ਰਾਜੇ ਰਾਣਿਆਂ ਦਾ ਘਰ ਹੁੰਦਾ, ਬਿਨਾਂ ਵਿਚਾਰ ਕਰਕੇ ਜਾ ਕੇ ਦੇ ਆਉਂਦੇ ਨੇ।
ਜੋ ਇਸ ਬੈਤ ਸਮਾਨ ਹੁੰਦੇ ਘਰ ਘਰ ਸਵਾਰ ਲਈ ਸਭ ਤਾਈ,
ਜਿਹੜੇ ਇਹਦੀ ਉਮਰ ਦੇ ਬੱਚੇ ਨੇ ਜੀ ਇਹਦੇ ਨਾਲ ਦੇ, ਵੇਖੋ ਆਪਣਾ ਘਰ ਬਾਰ ਸੰਭਾਲੀ ਬੈਠੇ ਨੇ, ਦੋ ਚਾਰ ਬੱਚਿਆਂ ਦੇ ਨਾਂ ਵੀ ਦੱਸ ਦਿੱਤੇ। ਫਲਾਣੇ ਦਾ ਮੁੰਡਾ ਉਹਨੇ ਆਪਣਾ ਘਰ ਸੰਭਾਲ ਲਿਆ, ਉਹ ਵਧੀਆ ਕਾਰੋਬਾਰ ਕਰਨ ਲੱਗ ਪਿਆ, ਵਧੀਆ ਵਪਾਰ ਕਰਨ ਲੱਗ ਪਿਆ, ਪਰ ਇਹਨਾਂ ਨੇ ਕੁਝ ਵੀ ਨਹੀਂ ਕੀਤਾ।
ਹੋਰ ਨ ਜਾਣਤ ਕਾਜ ਕਛੂ ਏ ਦੇਵਨ ਕੋ ਸਭ ਤੇ ਸਰਸਾਏ,
ਹੋਰ ਕੰਮ ਨਹੀਂ ਇਹਨੂੰ ਕੋਈ ਆਉਂਦਾ, ਕਿਸੇ ਵੀ ਕੰਮ ਚ ਲਾ ਲਓ, ਇਹਨੂੰ ਕੋਈ ਕੰਮ ਨਹੀਂ ਆਉਂਦਾ। ਪਰ ਜੇ ਇਹਨੂੰ ਕਹੋ ਨਾ ਵੀ ਦਾਨ ਕਰਨਾ, ਕੋਈ ਚੀਜ਼ ਦੇਣੀ ਹੈ, ਉਹਦੇ ਵਰਗਾ ਇਹਦੇ ਵਰਗਾ ਫਿਰ ਦਾਨੀ ਕੋਈ ਹੋਣਾ ਹੀ ਨਹੀਂ, ਵੀ ਦੇਣ ਵਿੱਚ ਹੀ ਮੱਤ ਲੱਗੀ ਹੋਈ ਹੈ।
ਖੱਟੀ ਨਾ ਜਾਤ ਮੈਂ ਇਹ ਕੀ ਕਬ ਆਪ ਕਮਾਏ ਤੇ ਆਪ ਹੀ ਖਾਏ।
ਮੈਨੂੰ ਇਹਦੀ ਖੱਟੀ ਨਹੀਂ ਚਾਹੀਦੀ ਰਾਏ ਜੀ, ਮੈਂ ਇਹਦੀ ਖੱਟੀ ਕਮਾਈ ਨਹੀਂ ਜੇ ਲੈਣੀ, ਆਪਣਾ ਕਮਾਵੇ ਤੇ ਆਪ ਹੀ ਖਾਵੇ। ਹੁਣ ਤਾਂ ਮੈਂ ਇਹੀ ਕਹਿੰਦਾ ਵੀ ਆਪਣਾ ਕਮਾਵੇ ਤੇ ਆਪਣਾ ਖਾਵੇ, ਜਿਹਨੂੰ ਮਰਜ਼ੀ ਜਾ ਕੇ ਦਾਨ ਕਰੇ, ਜਿਹਨੂੰ ਮਰਜ਼ੀ ਝੋਲੀ ਚ ਪਾਵੇ, ਮੈਂ ਕੀ ਲੈਣਾ। ਘੱਟੋ ਘੱਟ ਮੇਰਾ ਤਾਂ ਨਾ ਉਜਾੜੇ ਜੋ ਮੈਂ ਇਕੱਠਾ ਕੀਤਾ ਹੋਇਆ।
ਰਾਏ ਜੀ ਵੋਹੇ ਗੁਨਾਹੇ ਵਿਚਾਰੋ ਕੋ ਲਗੋਏ ਨਿਪਾਈ।
ਰਾਏ ਜੀ ਤੁਸੀਂ ਇਸ ਗੱਲ ਦੀ ਵਿਚਾਰ ਕਰੋ ਵੀ ਮੇਰਾ ਗੁਨਾਹ ਦੱਸੋ ਵੀ ਮੇਰਾ ਗੁਨਾਹ ਕੀ ਹੈ, ਮੇਰਾ ਅਪਰਾਧ ਕੀ ਹੈ, ਤੇ ਮੈਂ ਹੁਣ ਕਿੰਨਾ ਕੁ ਚਿਹਰੇ ਦੇ ਨਾਲ ਨਿਭਾਵਾਂਗਾ।
ਉਮਰੋ ਤਬ ਕਿਉਂ ਨਿਭੈ ਅਬ ਪੈਸੇ ਜਵਾਨੇ ਕਾਰ ਕਮਾਈ।
ਮੈਂ ਮਰ ਗਿਆ, ਮੇਰੇ ਮਰੇ ਪਿੱਛੋਂ ਕਿਵੇਂ ਇਹਦਾ ਨਿਭਾ ਹੋਵੇਗਾ। ਹੁਣ ਇਹ ਜਵਾਨ ਹੈ ਤੇ ਹੁਣ ਕੋਈ ਕੰਮ ਕਾਰ ਨਹੀਂ ਕਰਦਾ, ਤੇ ਮੈਂ ਮਰ ਗਿਆ, ਮੇਰੇ ਮਰੇ ਪਿੱਛੋਂ ਫਿਰ ਇਹ ਕੀ ਕੰਮ ਕਰਨਗੇ, ਕਿਵੇਂ ਇਹਨਾਂ ਦਾ ਕੰਮ ਚੱਲੇਗਾ, ਕਿਵੇਂ ਇਹਨਾਂ ਦਾ ਗੁਜ਼ਰਾਨ ਚੱਲੇਗਾ।
ਰਾਏ ਬੁਲਾਰ ਵਿਚਾਰ ਕਹੀ ਨਿਤਰਾਰ ਹੋਵੇ ਤੁਮਰੇ ਘਰ ਮਾਈ।
ਰਾਏ ਬੁਲਾਰ ਜੀ ਨੇ ਵਿਚਾਰ ਕਰਕੇ ਆਖਿਆ ਫਿਰ ਪਟਵਾਰੀ ਸਾਹਿਬ ਏਦਾਂ ਕਰੀਏ, ਤੁਹਾਡੇ ਘਰ ਝਗੜਾ ਰੋਜ਼ ਹੀ ਹੁੰਦਾ ਰਹਿਣਾ, ਤੁਹਾਡੇ ਘਰ ਦੀ ਇਹ ਜਿਹੜੀ ਲੜਾਈ ਹੈ ਝਗੜਾ ਇਹ ਦਿਨ ਦੀ ਹੋਵੇਗਾ।
ਨਾਨਕ ਕੋ ਅਬ ਧਾਮੇ ਜੈ ਰਾਮ ਕਹਿਓ ਮਮ ਮਾਨ ਪਠਾਓ ਤਾਈ।
ਕਰੋ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਜੈ ਰਾਮ ਜੀ ਦੇ ਘਰ ਸੁਲਤਾਨਪੁਰ ਭੇਜ ਦੇ, ਇਹ ਮੇਰੀ ਗੱਲ ਤੁਸੀਂ ਮੰਨ ਲਓ ਤਾਂ ਇਹ ਤੁਹਾਡਾ ਝਗੜਾ ਮਿਟ ਸਕਦਾ, ਕਿਉਂਕਿ ਸਤਿਗੁਰਾਂ ਦਾ ਸੁਭਾਅ ਤਾਂ ਦੇਣ ਵਿੱਚ ਹੀ ਰਹਿਣਾ, ਉਹ ਤਾਂ ਦਾਨੀ ਨੇ, ਜਿੱਥੇ ਜਾਣ ਕੇ ਦੇਣਾ ਹੀ ਹੈ ਉਹਨਾਂ ਨੇ। ਦੱਦਾ ਦਾਦਾ ਏਕ ਹੈ ਸਭ ਕੋ ਦੇਵਣ ਹਾਰ, ਸਾਰਿਆਂ ਨੂੰ ਦਾਤਾਂ ਦੇਣ ਵਾਲੇ ਨੇ, ਉਹਨਾਂ ਨੂੰ ਦੇਣਾ ਹੀ ਆਉਂਦਾ। ਉਸ ਵੇਲੇ ਭਾਈ ਜੈ ਰਾਮ ਜੀ ਨੂੰ ਜਿਵੇਂ ਚਿੱਠੀ ਭੇਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਲਵੰਡੀ ਸਾਹਿਬ ਤੋਂ ਸੁਲਤਾਨਪੁਰ ਸਾਹਿਬ ਨੂੰ ਚਾਲੇ ਪਾਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਜੀਵਨ ਕਥਾ ਕਥਨ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿ